ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ ਸਤਿਗੁਰ ਪ੍ਰਸਾਦ ਪਰ ਜੀਵਨ ਮੈਂ ਮਤ ਪੀੜੈ ਘਰ ਪਾਹਣੀ ਬਲਰਾਮ ਜੀਏ ਮੈਲੀ ਅਵਗੁਣ ਚਿਤ ਬਿਨ ਗੁਰ ਗੁਣ ਨ ਸਮਾਵਲੀ ਬਲਰਾਮ ਜੀ ਪਰ ਜੀਵਨ ਮੈਂ ਮਤ ਪੀੜੈ ਘਰ ਪਾਹਣੀ ਬਲਰਾਮ ਜੀਏ ਮੈਲੀ ਅਵਗੁਣ ਚਿਤ ਬਿਨ ਗੁਰ ਗੁਣ ਨ ਸਮਾਵਨੀ ਬਲਰਾਮ ਜੀਏ ਗੁਣ ਸਾਰ ਨ ਜਾਣੀ ਭਰਮ ਭੁਲਾਣੀ ਜੀਵਨ ਬਾਦ ਗਵਾਇਆ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ ਤੇਰ ਕਾ ਸਹਿਜ ਨਾ ਪਾਇਆ ਸਤਿਗੁਰ ਪੂਛੇ ਨਾ ਮਾਰਗ ਚਾਲੀ ਸੁਤੀ ਰਹਿਣ ਬਿਹਾਣੀ ਨਾਨਕ ਬਾਲਤਨ ਰਾ ਬੇਪਾ ਬਿਨ ਪਰ ਧਨ ਕੁਮਲਾਣੀ ਸਤਿਗੁਰ ਪੂਛੇ ਨਾ ਮਾਰਗ ਚਾਲੀ ਸੁਤੀ ਰਹਿਣ ਬਿਹਾਣੀ ਨਾਨਕ ਬਾਲਤਨ ਰਾ ਬੇਪਾ ਬਿਨ ਪਰ ਧਨ ਕੁਮਲਾਣੀ
ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸਾਰੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪੁੱਤਰ ਹਜ਼ੂਰੀ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਗੁਰੂ ਕੀ ਲਾਹੀ ਬਾਣੀ ਦਾ ਕੀਰਤਨ ਦਾ ਆਨੰਦ ਮਾਣਿਆ। ਅਥਵਾ ਦੇਸ਼ ਵਿਦੇਸ਼ਾਂ ਵਿੱਚੋਂ ਜਿਨ੍ਹਾਂ ਦੇ ਭਾਗ ਜਾਗੇ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਪਾਵਨ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕੀਤੇ, ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ, ਇਹ ਉੱਤਮ ਭਾਗਾਂ ਦੇ ਨਾਲ ਚੰਗੇ ਕਰਮਾਂ ਦੇ ਨਾਲ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ। ਸਤਿਗੁਰੂ ਦੀ ਰਹਿਮਤ ਹੋਈ, ਆਪਾਂ ਰੋਜ਼ ਹੀ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਜੀ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰੋ। ਸਤਿਗੁਰੂ ਜੀ ਨੇ ਰਹਿਮਤਾਂ ਕੀਤੀਆਂ ਹਨ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ। ਜਗਤ ਜਲੰਦੇ ਨੂੰ ਉਤਾਰਨ ਵਾਸਤੇ, ਸਮੁੱਚੀ ਲੁਕਾਈ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਰ ਉਤਾਰਨ ਵਾਸਤੇ ਮਹਾਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜਿਸਦੀ ਕਥਾ ਵਿਚਾਰ ਆਪਾਂ ਸਾਂਝੀ ਕਰਨੀ ਹੈ। ਅੱਜ ਸੱਤਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਦਿਹਾੜਾ ਹੈ। ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਸਾਹਿਬ ਦੇ ਗੁਰਪੁਰਬ ਦੀ। ਉਸਦਾ ਵੀ ਸੰਖੇਪ ਮਾਤਰ ਵਿੱਚ ਵਿਚਾਰ ਕਰਾਂਗੇ। ਆਓ ਸਤਿਗੁਰੂ ਪਾਤਸ਼ਾਹ ਜੀ ਆਪਾਂ ਨੂੰ ਬਿਲਕੁਲ ਹੀ ਸਾਦੇ ਢੰਗ ਨਾਲ, ਤਾਂ ਕਿ ਸਾਡੀ ਮੋਟੀ ਤੋਂ ਮੋਟੀ ਮਤ ਵਿੱਚ ਵੀ ਗੁਰੂ ਕਾ ਉਪਦੇਸ਼ ਸਮਝ ਵਿੱਚ ਆ ਜਾਵੇ, ਉਸ ਢੰਗ ਦੇ ਨਾਲ ਸਤਿਗੁਰੂ ਜੀ ਨੇ ਸਾਨੂੰ ਅੱਜ ਉਪਦੇਸ਼ ਬਖਸ਼ਿਆ। ਜਿਵੇਂ ਅਸੀਂ ਘਰਾਂ ਵਿੱਚ ਧੀਆਂ ਦਾ ਬੱਚੀਆਂ ਦਾ ਵਿਆਹ ਕਰਦੇ ਹਾਂ, ਅਤੇ ਉਹਦੀ ਰੀਤੀ ਬਾਰੇ ਆਪੋ ਆਪਣੇ ਧਰਮ ਅਨੁਸਾਰ ਸਭ ਨੂੰ ਪਤਾ ਹੁੰਦਾ, ਅਤੇ ਆਪਾਂ ਸਿੱਖਾਂ ਨੂੰ ਮਹਾਰਾਜ ਨੇ ਜੋ ਆਨੰਦ ਕਾਰਜ ਦੀ ਰੀਤ ਦੱਸੀ ਹੈ ਉਹਦੇ ਮੁਤਾਬਕ ਆਪਾਂ ਵੀ ਜਾਣਦੇ ਹਾਂ। ਇਸ ਕਰਕੇ ਜਿਹੜੀ ਚੀਜ਼ ਨੂੰ ਪਹਿਲਾਂ ਹੀ ਜਾਣਦੇ ਹਾਂ ਉਹ ਚੀਜ਼ ਨੂੰ ਸਮਝਣਾ ਸੌਖਾ ਹੋ ਜਾਂਦਾ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਐਸੀ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਕਿ ਜੇ ਆਪਾਂ ਧਿਆਨ ਦੇਵਾਂਗੇ ਤਾਂ ਸਤਿਗੁਰੂ ਜੀ ਦਾ ਉਪਦੇਸ਼ ਬਹੁਤ ਜਲਦੀ ਸਮਝ ਵਿੱਚ ਆ ਜਾਵੇਗਾ। ਕਿ ਇੱਕ ਪਾਸੇ ਜਿਵੇਂ ਅਸੀਂ ਪੁੱਤਰੀ ਵਾਸਤੇ ਵਰ ਲੱਭਦੇ ਹਾਂ, ਵਿਆਹ ਕਰਦੇ ਹਾਂ, ਆਨੰਦ ਕਾਰਜ ਹੁੰਦਾ ਹੈ, ਬੱਚੀ ਸਹੁਰੇ ਘਰ ਜਾਂਦੀ ਹੈ, ਮਾਤਾ ਪਿਤਾ ਦਾ ਕਿਵੇਂ ਪਿਆਰ ਹੁੰਦਾ ਹੈ, ਕਿਵੇਂ ਉਹਦਾ ਪਤੀ ਨਾਲ ਪ੍ਰੇਮ ਪੈ ਜਾਂਦਾ ਹੈ, ਇਹਦਾ ਜ਼ਿਕਰ ਕਰਨਗੇ ਸਤਿਗੁਰੂ ਜੀ। ਅਤੇ ਨਾਲ ਨਾਲ ਸਤਿਗੁਰੂ ਜੀ ਦਾ ਹੁਕਮ ਹੈ ਜਿੰਦ ਬਹੁਤੀ ਵਰਨ ਮਰ ਲੈ ਜਾਸੀ ਪਰਨਾਏ, ਇਹ ਜਿੰਦ ਜਿਹੜਾ ਜੀਵ ਹੈ ਇਹ ਪਤਨੀ ਹੈ, ਪਰਮੇਸ਼ਰ ਪਤੀ ਹੈ। ਅਤੇ ਨਾਲ ਨਾਲ ਸਤਿਗੁਰੂ ਜੀ ਇਹ ਵੀ ਉਪਦੇਸ਼ ਬਖਸ਼ਣਗੇ ਕਿ ਇਹ ਜੀਵ, ਇਹ ਮੇਰੀ ਜਿੰਦ, ਇਹ ਮੇਰੇ ਮਨ, ਤੂੰ ਹੋਰਨਾਂ ਥਾਵਾਂ 'ਤੇ ਭਟਕੇਗਾ ਤਾਂ ਪਤੀ ਦੇ ਪਿਆਰ ਤੋਂ ਵਾਂਝਾ ਰਹਿ ਜਾਵੇਗਾ। ਜਿਹੜੀ ਔਰਤ, ਜਿਹੜੀ ਇਸਤਰੀ, ਜਿਹੜੀ ਬੀਬੀ ਆਪਣੇ ਪਤੀ ਦੇ ਹੁੰਦਿਆਂ ਪਰ ਪੁਰਖਾਂ ਨਾਲ ਪਿਆਰ ਕਰੇ ਤਾਂ ਉਹ ਪਤੀ ਦੇ ਪਿਆਰ ਤੋਂ ਵਾਂਝੀ ਰਹਿ ਜਾਂਦੀ। ਸੋ ਸਤਿਗੁਰੂ ਜੀ ਇਸ ਢੰਗ ਦੇ ਨਾਲ ਬਖਸ਼ਿਸ਼ ਕਰ ਰਹੇ ਹਨ ਕਿ ਗੁਰਸਿੱਖਾਂ ਦਾ ਲੋਕ ਵੀ ਅਤੇ ਪ੍ਰਲੋਕ ਵੀ ਸੁਧਰ ਜਾਵੇ, ਲੇਖੇ ਵਿੱਚ ਲੱਗ ਜਾਵੇ। ਕਿਉਂਕਿ ਸਤਿਗੁਰੂ ਦਾ ਸੁਭਾਅ ਹੈ ਕਿ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਓ ਸਤਿਗੁਰੂ ਜੀ ਦੀ ਬਖਸ਼ਿਸ਼ਾਂ ਕਰਦੇ ਹਨ, ਪ੍ਰੇਮ ਸ਼ਰਧਾ ਦੇ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੋਹੀ ਸ਼ਾਂਤ ਮਹੱਲਾ ਪਹਿਲਾ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਸੋਹੀ ਰਾਗ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਨਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰੂ ਪਾਤਸ਼ਾਹ ਜੀ ਨਿਰੰਕਾਰ ਦਾ ਸਰੂਪ ਰੱਬੀ ਪਰਮੇਸ਼ੁਰ ਆਪ ਸੰਸਾਰ ਵਿੱਚ ਜਦੋਂ ਆਏ ਬਹੁਤ ਭਾਰੀ ਉਪਦੇਸ਼ ਦੇਣਾ ਕੀਤਾ ਹੈ। ਕਵੀ ਸੰਤੋਖ ਸਿੰਘ ਤੇ ਇੱਥੇ ਤੱਕ ਲਿਖਦੇ ਨੇ ਕਿ ਕੋਈ ਮਨੁੱਖ, ਕੋਈ ਕਵੀ, ਕੋਈ ਸਿਆਣਾ ਲਿਖਾਰੀ ਲਿਖਣ ਲੱਗ ਪਵੇ ਨਾ ਕਿ ਗੁਰੂ ਸਾਹਿਬ ਨੇ ਕਿੰਨੀ ਮਨੁੱਖਤਾ ਦਾ ਭਲਾ ਕੀਤਾ, ਨਹੀਂ ਲਿਖ ਸਕਦਾ। ਗਿਣਤੀ ਮਿਣਤੀ ਦੇ ਆਪਾਂ ਵਿਅਕਤੀਆਂ ਦਾ ਨਾਮ ਜ਼ਿਕਰ ਕਰ ਸਕਦੇ ਹਾਂ, ਅਤੇ ਧੰਨ ਗੁਰੂ ਨਾਨਕ ਸਾਹਿਬ ਤਾਂ ਅੱਜ ਵੀ ਤਾਰ ਰਹੇ ਨੇ, ਉਹਨਾਂ ਦੇ ਜ਼ਿਕਰ ਕਿਵੇਂ ਕਰਾਂਗੇ। ਅੱਜ ਵੀ ਬਹੁਤ ਵੱਡਾ ਪਰਉਪਕਾਰ ਕਰ ਰਹੇ ਨੇ। ਅੱਜ ਉਹੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ, ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੰਨਿਆਂ ਨੂੰ ਤਾਰ ਰਹੇ ਨੇ। ਕਵੀ ਸਾਹਿਬ ਲਿਖਦੇ ਨੇ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਨਾਤ ਹੈ, ਕਿ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਐਸਾ ਸੁਭਾਅ कि आप विरोधियों ने भी दुश्मनों ने भी मूर्खों ने बेसमझा ने भी ठगा ने भी चोरों ने भी तार दिता, इसलिए आकाश के तारे गिने जा सकते हैं। पर जिन्हें मनुखा ने आप जी ने कृपा करके पशु प्रेत मोदक उतारे पाहन पार उतारे, महाराज जी इन्हों की गिनती किए कर सकते हैं? नहीं कर सकते। इस वास्ते सतगुरु पातशाह जी सूही राग विच संतां दी चाल ते पहले घर सुर ताल दे विच संत दा उचारण कर रहे हैं, जो इको एक अकाल पुरख वाहिगुरु सभना दा पालक प्रकाशक है, सभना दी रखिया करन वाला है, सभना दी पालना करन वाला है। वो अकाल पुरख वाहिगुरु दी प्राप्ति गुरु की कृपा दे नाल प्राप्त हुंदी है।
पर जोबन मैं मत पीड़ै कर पाहुनी बलराम जीओ।
पर जोबन मैं मत, क्योंकि जिहड़ियां धीआं हुंदियां इह पर जोबन तक ही अपने मापिआं दे घर विच रह सकदियां ने, उस तो बाद उन्हों का घर नवा लभना पैंदा है। तो आम सियाणियां माइयां बीबियां कहन लग पैंदियां, लै पुत तू तो कुछ दिन की प्रौहणी है हुण इस घर विच, जिहदे घर विच जम्मी पली उसनू इह शब्द सुनाए जांदे ने कि तू होर घर विच जाणा है। तो महाराज सच्चे पातशाह जी ने साडी जिंद नूं नाल नाल समझाया है, जो घर छड गवावना सो लगा मन माहे, जिथे जाए तुद वर्तना तिसकी चिंता ना है। तेनू ओहदी चिंता नहीं, जिहदे घर विच तू परलोक विच जाके हिसाब किताब देना है ना, सभना सोहरा वंजना सब मुकलावन हार, सभना ने इस परलोक रूप मापे घर विचों सोहरे घर परलोक विच जाना है। ते महाराज कहिंदे हुण जोबर विच जबानी विच जदों तू सब कुछ कर सकदा है, तेरे विच हिम्मत है, तेरे शरीर विच बल है, तेनू वेखण दी शक्ति सब तो इस जोबन विच ज्यादा है, सुन तो सुन लई तेरे विच शक्ति है, तेरे ज्ञान इंद्रे कर्म इंद्रे कम करदे ने, तू सेवा सब तो चंगी कर सकदा है, उद्यम कर सकदा है, उपराला कर सकदा है, किरत कर सकदा है, दसवंध दे सकदा है। कहते हुण पर तू भर जोबन मैं मत, पर तेरी जिहड़ी जोबन की मत है ना, जवानी की तेरी मत है, इस पासे लागी भी हुण खाण पीण का समा है। हले अमृत छकन की लोड़ नहीं, सिख सजन की लोड़ नहीं, गुरु के सिख बन की की लोड़ आने। तो यह मस्ती विच तो तेरी मत जी है जोबन दे विच जांदी है कर पाउणी, पर कहिंदे तू तो कुछ दिन की प्रौहणी है। तो उस अकाल पुरख तो बलिहार जाइए जिन्होंने ये मत देनी की है।
मैली अवगुण चित बिन गुर गुण न समावनी बलराम जीओ।
मैली अवगुण चित, कहिंदे जोबन दे विच तेरी मत संगत ना होण करके संगत दे तू ढाहे चढ़ गया, ते तेरी मत मैला नाल भर गई, विशिया वकारा नाल तेरी मत भर गई। ते जदों इन्हां विशिया वकारा वाली मत तेरी बन गई,
गुण सार न जानी
अवगुण न समावनी,
मैली अवगुण चित बिन गुर गुण न समावनी बलराम जीओ।
क्यों अवगुणा दे विच काम क्रोध आदिक विशिया वकारा च ईरखा बखीली निंदिया च क्यों मत मैली हो गई? क्योंकि गुरु धारण कीता नहीं, गुरु की शरण विच नहीं आए। हजूर फरमाउंदे ने कि बिन गुर गुण न समावनी, बिना गुरु की शरण विच आया तो संगत विच आया तो तेरी मत दे विच शुभ गुणा की समाई नहीं सी होनी। सत संतोख दया तीरज खिमा विचार तेरे विच किवें आ जांदे? उहदे तो बलिहार जाइए जिन्हां ने बिना कोई खर्च कीते आ ये मत दे देनी सी, ਜੇ ਸੰਗਤ ਵਿੱਚ ਆਉਂਦੇ, ਸੰਗਤ ਕਾ ਗੁਣ ਬਹੁਤ ਅਧਿਕਾਈ, ਬਹੁਤ ਵੱਡਾ ਗੁਣ ਹੈ ਸੰਗਤ ਕਾ। ਤੇ ਮਹਾਰਾਜ ਨੇ ਇਹ ਵੀ ਕਿਹਾ ਨਾਲ, ਬਿਨ ਸੰਗਤ ਮੈਲ ਭਰੀਜਾ ਜੀ, ਉਹ ਸੰਗਤ ਤੋਂ ਬਿਨਾਂ ਇਹ ਮੈਲ ਜਿਹੜੀ ਹੈ ਨਾ, ਕਾਮ ਕ੍ਰੋਧ ਦੀ, ਈਰਖਾ ਵਖੀਲੀ ਦੀ, ਇਹ ਮਤ ਵਿੱਚ ਤਾਂ ਭਰਦੀ ਹੈ। ਤੇ ਗੁਰੂ ਤੋਂ ਬਿਨਾਂ, ਗੁਰੂ ਧਾਰਨ ਕੀਤੇ ਤੋਂ ਬਿਨਾਂ ਕਹਿੰਦੇ ਭਾਈ ਇਹ ਮਤ ਨਹੀਂ ਸੀ ਆ ਸਕਦੀ, ਸ਼ੁਭ ਗੁਣ ਨਹੀਂ ਸੀ ਆ ਸਕਦੇ, ਉਹ ਤੇਰੇ 'ਚ ਸਮਾ ਹੀ ਨਹੀਂ ਸਕਦੇ ਸੀ, ਕਿਉਂਕਿ ਤੇਰੀ ਮਤ ਦੇ ਵਿੱਚ ਤਾਂ ਔਗਣਾਂ ਨਾਲ ਭਰਿਆ ਹੋਇਆ, ਪਹਿਲਾਂ ਹੀ ਔਗਣਾਂ ਨਾਲ ਭਰਿਆ ਹੋਇਆ ਸਰੀਰ ਹੈ। ਇਸ ਵਾਸਤੇ ਜਿਹਨੇ ਸ਼ੁਭ ਗੁਣ ਦੇਣੇ ਉਹਦੇ ਤੋਂ ਬਲਿਹਾਰ ਜਾਈਏ ਜੀ।
ਗੁਣ ਸਾਰ ਨਾ ਜਾਣੀ ਪਰਮ ਭੁਲਾਣੀ,
ਤਾਂ ਸਾਰ ਜਾਣੀਏ ਨਹੀਂ, ਤੂੰ ਗੁਣਾਂ ਦਾ ਮੁੱਲ ਹੀ ਨਹੀਂ ਸਮਝਿਆ, ਗੁਣਾਂ ਦੀ ਸ਼੍ਰੇਣੀ ਵਿੱਚ ਆਇਆ ਹੀ ਨਹੀਂ, ਗੁਣ ਸਾਰ ਨਾ ਜਾਣੀ। ਕਿਉਂ ਨੀ ਸਾਰ ਜਾਣੀ ਗੁਣਾਂ ਦੀ, ਸਤ ਸੰਤੋਖ ਧਾਰਨ ਕਿਉਂ ਨੀ ਕੀਤਾ? ਸੁਭ ਗੁਣ ਗੁਰਸਿੱਖਾਂ ਵਾਲੇ, ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਛਕਣਾ, ਨਿਤਨੇਮ ਕਰਨਾ, ਗੁਰਬਾਣੀ ਪੜ੍ਹਨੀ, ਪਰ ਪੁਕਾਰ ਕਰਨਾ, ਸੇਵਾ ਕਰਨੀ, ਇਹ ਗੁਣ ਕਿਉਂ ਨੀ ਤੇਰੇ ਚ ਆਏ? ਕਿਉਂਕਿ ਭਰਮ ਭੁਲਾਣੀ, ਤੂੰ ਭਰਮ ਵਿੱਚ ਹੀ ਰਹੇ ਕਿ ਇਹਨਾਂ ਗੁਣਾਂ ਨਾਲ ਕੀ ਹੋਣ ਲੱਗਾ। ਪਤੀ ਦੀ ਸੇਵਾ ਕਰਨੀ, ਪਤੀ ਦੀ ਆਗਿਆਕਾਰੀ ਰਹਿਣਾ, ਪਤੀ ਦੇ ਹੁਕਮ ਵਿੱਚ ਰਹਿਣਾ, ਦੁੱਖ ਸੁੱਖ ਦੇ ਵਿੱਚ ਪਤੀ ਦਾ ਸਾਥ ਦੇਣਾ, ਕਹਿੰਦੇ ਇਹ ਤੇਰੇ ਵਿੱਚ ਗੁਣ ਨਹੀਂ ਆਏ, ਇਹ ਗੁਣ ਤੇਰੇ ਵਿੱਚ ਆਏ ਨਹੀਂ, ਕਿਉਂਕਿ ਤੂੰ ਇਹਨਾਂ ਗੁਣਾਂ ਤੋਂ ਹੁਣ ਤੱਕ ਵਾਂਝਾ ਰਹਿ ਗਿਆ। ਗੁਣ ਸਾਰ ਨਾ ਜਾਣੀ ਭਰਮ ਭੁਲਾਣੀ, ਤੂੰ ਭਰਮ ਦੇ ਵਿੱਚ ਹੀ ਰਹਿ ਗਈ ਵੀ ਕੀ ਇਹਨਾਂ ਗੁਣਾਂ ਤੋਂ ਮੈਂ ਕੀ ਲੈਣਾ, ਨਾ ਵੀ ਮੈਂ ਪਤੀ ਦੀ ਸੇਵਾ ਕਰਾਂ, ਨਾ ਵੀ ਮੈਂ ਪ੍ਰਭੂ ਨਾਲ ਮਿਲਾਪ ਕਰਨ ਦਾ ਯਤਨ ਕਰਾਂ, ਫਿਰ ਕੀ ਹੋ ਜਾਵੇਗਾ? ਇੱਥੋਂ ਤੱਕ ਵੀ ਤੂੰ ਇਸ ਨੂੰ ਮਨ ਵਿੱਚ ਧਾਰਨ ਹੀ ਨਹੀਂ ਕੀਤਾ, ਇਹਦਾ ਖਿਆਲ ਉੱਦਮ ਕਰਨ ਵਾਸਤੇ ਵਾਲੇ ਪਾਸੇ ਤੁਰਿਆ ਹੀ ਨਹੀਂ, ਇਸ ਭਰਮ ਦੇ ਵਿੱਚ ਹੀ ਪਿਆ ਰਿਹਾ।
ਜੋ ਬਨ ਬਾਦ ਗਵਾਇਆ,
ਪਰ ਜਿਹੜੀ ਜਵਾਨੀ ਦੀ ਅਵਸਥਾ ਸੀ ਉਹ ਤੂੰ ਵਿਅਰਥ ਹੀ ਗਵਾ ਲਈ।
ਵਾਰ ਘਰ ਦਰ ਦਰਸ਼ਨ ਨਹੀਂ ਜਾਤਾ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿੱਡੀ ਮਹਾਨਤਾ ਕਰਦੇ ਨੇ, ਕਿਰਪਾ ਕਰਦੇ ਨੇ, ਕਹਿੰਦੇ ਵਾਰ ਘਰ, ਜਿਹੜੇ ਵਰ ਨੂੰ ਲੱਭਣਾ ਸੀ ਨਾ, ਜਿਵੇਂ ਪਿਤਾ ਧੀ ਨੂੰ ਵਰ ਲੱਭ ਕੇ ਦਿੰਦਾ ਹੈ, ਤੇ ਉਵੇਂ ਪਰਮਾਤਮਾ ਨੇ ਤੈਨੂੰ ਲੱਭਣ ਦੀ ਜ਼ਰੂਰਤ ਨਹੀਂ ਪਈ, ਇਹ ਵਰ ਤੇਰੇ ਘਰ ਦੇ ਦਰ ਵਿੱਚ ਹੀ ਹੈ, ਤੇਰੇ ਅੰਦਰ ਹੀ ਆ। ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹੋ ਪੁਕਾਰ, ਤੇ ਤੂੰ ਫੇਰ ਵੀ ਇਹਦਾ ਦਰਸ਼ਨ ਤੂੰ ਕਦੇ ਕੀਤਾ ਹੀ ਨਹੀਂ, ਇਹਨੂੰ ਜਾਣਿਆ ਹੀ ਨਹੀਂ ਕਿ ਮੇਰੇ ਅੰਦਰ ਪਰਮੇਸ਼ਰ ਹੈ, ਇਹਦੀ ਜੋਤ ਹੈ, ਪਰ ਤੈਨੂੰ ਆਵਾਜ਼ ਮਾਰ ਕੇ ਕਿਹਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੈਨੂੰ ਕਹਿ ਦਿੱਤਾ ਕਿ ਤੇਰੇ ਅੰਦਰ ਤੇਰਾ ਮਨ ਅੰਸ਼ੀ ਪਰਮਾਤਮਾ ਦੀ ਹੈ, ਇਸ ਵਾਸਤੇ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ, ਤੇਰੇ ਦਰ ਦੇ ਵਿੱਚ, ਤੇਰੇ ਘਰ ਦੇ ਵਿੱਚ ਪਰਮਾਤਮਾ ਦੀ ਹੋਂਦ ਮੌਜੂਦ ਹੈ, ਪਰ ਤੂੰ ਕਿਉਂਕਿ ਉਹਦਾ ਸਿਮਰਨ ਨਹੀਂ ਕੀਤਾ, ਉਹਦੀ ਭਾਉ ਭਗਤੀ ਵਿੱਚ ਲੱਗਿਆ ਨਹੀਂ, ਇਸ ਕਰਕੇ ਉਹਦੇ ਦਰਸ਼ਨਾਂ ਤੋਂ ਵਾਂਝਾ ਰਿਹਾ।
ਤੇਰੇ ਕਾ ਸਹਿਜ ਨਾ ਪਾਇਆ।
ਜਿਹੜੇ ਪਰਮਾਤਮਾ ਨੇ ਤੈਨੂੰ ਸਹਿਜ ਅਵਸਥਾ ਦੇਣੀ ਸੀ ਨਾ, ਜਿਹੜਾ ਤੈਨੂੰ ਸਹਿਜ ਗਿਆਨ ਦੇਣਾ ਸੀ, ਉਹ ਵੀ ਤੈਨੂੰ ਪਾਇਆ ਹੀ ਨਹੀਂ, ਚੰਗਾ ਹੀ ਨਹੀਂ ਲੱਗਾ। ਜੇ ਪਤੀ ਕਹਿੰਦਾ ਹੈ ਪਤਨੀ ਨੂੰ ਕਿ ਸਹਿਜ ਅਵਸਥਾ 'ਚ ਰਹਿਣਾ ਹੈ, ਸਾਦੇ ਲਿਬਾਸ ਵਿੱਚ ਰਹਿਣਾ ਹੈ, ਸੋ ਸਾਦਾ ਖਾਣ ਪੀਣ ਰੱਖਣਾ ਹੈ, ਤੇ ਇਸ ਸੰਸਾਰ ਦੀ ਪਦਾਰਥਵਾਦੀ ਬਿਰਤੀ ਤੋਂ ਉੱਪਰ ਉੱਠਣਾ ਹੈ। ਪਤੀ ਦੀਆਂ ਗੱਲਾਂ ਕਹੀਆਂ ਹੋਈਆਂ ਚੰਗੀਆਂ ਨਾ ਲੱਗੀਆਂ, ਕਿਉਂਕਿ ਇਹ ਪਦਾਰਥ ਦੀ ਚਮਕ ਦਮਕ ਚੰਗੀ ਲੱਗੀ ਨਾ, ਤੇ ਹਜ਼ੂਰ ਫਰਮਾਉਂਦੇ ਨੇ ਕਿ ਭਾਈ ਇਹਨਾਂ ਗੁਣਾਂ ਤੋਂ ਜਾਣਿਆ ਹੀ ਨਹੀਂ, ਤੇ ਪਿਰਕਾ ਸਹਿਜ ਨਾ ਪਾਇਆ, ਜਿਹੜਾ ਪਰਮਾਤਮਾ ਨੇ ਤੈਨੂੰ ਸਹਿਜ ਦਿੱਤਾ ਸੀ, ਗਿਆਨ ਦਿੱਤਾ ਸੀ, ਸਤ ਸੰਤੋਖ ਦੀ ਸਹਿਜ ਅਵਸਥਾ ਦਿੱਤੀ ਸੀ, ਭਾਵਾਂ ਕੋਈ ਚੰਗਾ ਕਹੀ ਜਾਵੇ, ਭਾਵਾਂ ਕੋਈ ਬੁਰਾ ਕਹੀ ਜਾਵੇ, ਆਪਣੇ ਗੁਰੂ ਵੱਲ ਧਿਆਨ ਧਾਰਨਾ, ਗੁਰੂ ਵੱਲ ਨਿਵ ਜੋੜਨੀ, ਗੁਰੂ ਦੇ ਦੱਸੇ ਹੁਕਮ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰਨੀ, ਕਹਿੰਦੇ ਭਾਵੇਂ ਉਹਦੇ ਵਿੱਚ ਭਾਵੇਂ ਕੋਈ ਚੰਗਾ ਕਹੇ, ਭਾਵੇਂ ਨਾ ਕਹੇ, ਭਾਵੇਂ ਬੁਰਾ ਵੀ ਕਹੇ, ਇਹਨੂੰ ਸਹਿਜ ਅਵਸਥਾ ਕਹਿੰਦੇ ਆ। ਕਹਿੰਦੇ ਇਹ ਸਹਿਜ ਅਵਸਥਾ ਤੂੰ ਪ੍ਰਾਪਤ ਨਾ ਕੀਤੀ।
ਸਤਿਗੁਰ ਪੂਛੇ ਨਾ ਮਾਰਗ ਚਾਲੀ।
ਆਪਣਾ ਮਾਰਗ ਰਸਤਾ ਆਪੇ ਫੜ ਲਿਆ, ਵੀ ਚਲੋ ਨਗਾਹ ਤੇ, ਚਲੋ ਕਬਰਾਂ ਤੇ, ਚਲੋ ਦੇਹ ਧਾਰੀਆਂ ਦੇ, ਝੂਠਿਆਂ ਸੱਚਿਆਂ ਸੁਧਿਆਂ ਦੇ ਤੁਰੇ ਫਿਰੋ, ਪਰ ਕਹਿੰਦੇ ਵੀ ਮਾਰਗ ਕੀ ਤੋਂ ਪੁੱਛਣਾ ਸੀ? ਸਤਿਗੁਰ ਪੁਰਸ਼ ਨੇ ਮਾਰਗ ਚਾਲੀ, ਕਹਿੰਦੇ ਸਤਿਗੁਰੂ ਤਾਂ ਪੁੱਛਿਆ ਹੀ ਨਹੀਂ, ਤੇ ਜੇ ਸਤਿਗੁਰ ਨੂੰ ਪੁੱਛ ਲੈਂਦੇ ਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਤਵਾਜਾ ਮਾਰਦੇ ਨੇ ਕਿ ਹੋਰ ਦਰ ਤੇ ਨਾ ਜਾਇਓ, ਗੁਰੂ ਕੀ ਸ਼ਰਨ ਵਿੱਚ ਆਇਓ, ਗੁਰੂ ਕੀ ਸ਼ਰਨ ਵਿੱਚ ਜਿਹੜੇ ਤੈਨੂੰ ਗੁਣ ਮਿਲਣੇ ਨੇ, ਜਿਹੜੇ ਤੈਨੂੰ ਫਲ ਮਿਲਣੇ ਨੇ, ਜਿਹੜਾ ਤੈਨੂੰ ਆਨੰਦ ਮਿਲਣਾ, ਤੇ ਉਹ ਸਤਿਗੁਰ ਨੂੰ ਪੁੱਛ ਕੇ ਤਾਂ ਦੇਖੋ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ। ਮਹਾਰਾਜ ਸੱਚੇ ਪਾਤਸ਼ਾਹ ਸਾਡੀ ਚਿੰਤਾ ਹੀ ਲਾਹ ਦੇਣੀ ਹੈ, ਤੇ ਇਸ ਕਰਕੇ ਤੂੰ ਸਤਿਗੁਰੂ ਨੂੰ ਤਾਂ ਪੁੱਛਿਆ ਹੀ ਨਹੀਂ। ਸਤਿਗੁਰੂ ਦਾ ਮਾਰਗ ਸਤਿਗੁਰੂ ਤੋਂ ਨਹੀਂ ਪੁੱਛਿਆ। ਤੂੰ ਆਪਣੀ ਮਤ ਨੂੰ ਅੱਗੇ ਸਮਝ ਕੇ, ਸਿਆਣੀ ਸਮਝ ਕੇ, ਚੰਗੀ ਸਮਝ ਕੇ ਖੋਟੇ ਰਾਹ ਤੇ ਤੁਰ ਪਿਆ ਹੈ।
ਸੋਤੀ ਰਹਿਣ ਵਿਹਾਣੀ,
ਇਹਨੇ ਵਿਸ਼ਿਆ ਵਿਕਾਰਾਂ ਵਿੱਚ ਗੁਲਤਾਨ ਹੋਈ ਮਤ ਤੇਰੀ ਸੁੱਤੀ ਹੋਈ ਹੈ, ਤੇ ਇਹ ਸਾਰੀ ਜ਼ਿੰਦਗੀ ਰੂਪ ਰਾਤ ਤੇਰੀ ਇਸ ਤਰ੍ਹਾਂ ਹੀ ਬੀਤ ਜਾਵੇਗੀ।
ਨਾਨਕ ਬਾਲਤਨ ਰਾਡੇ ਪਾ,
ਫਰਮਾਉਂਦੇ ਹਨ ਕਿ ਜੇ ਕਿਸੇ ਧੀ ਦਾ ਕੁੜਮਾਈ ਦੀ ਰਸਮ ਕੀਤੀ ਹੋਵੇ ਤੇ ਉਹਦਾ ਵਿਆਹ ਤੋਂ ਪਹਿਲਾਂ ਹੀ ਪਤੀ ਮਰ ਜਾਏ ਤੇ ਉਹਦੇ ਮਨ ਵਿੱਚ ਬੜਾ ਅਫਸੋਸ ਹੁੰਦਾ ਹੈ, ਘਰ ਦੇ ਵਿੱਚ ਹੋਰ ਪਦਾਰਥ ਹੁੰਦਿਆਂ ਵੀ ਉਹਦੇ ਮਨ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ, ਚਿਹਰੇ ਮੁਰਝਾ ਜਾਂਦੇ ਨੇ। ਸੋ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਕੰਜਾਂ ਦੀ ਬਾਲਕ ਅਵਸਥਾ ਵਿੱਚ ਹੀ ਕਸੰਗਤ ਹੋਣ ਕਰਕੇ ਇਹ ਮਤ ਬਣ ਜਾਂਦੀ ਹੈ ਕਿ ਰੱਬ ਤੇ ਹੈ ਹੀ ਨਹੀਂ। ਰੱਬ ਨੇ ਤਾਂ ਕੀ ਨਾ ਹੋਣਾ ਭਾਈ, ਰੱਬ ਨੇ ਕੀ ਮਰਨਾ? ਰੱਬ ਵੱਲੋਂ ਉਹ ਬਾਲਕ ਅਵਸਥਾ ਵਿੱਚ ਹੀ ਮਰ ਜਾਂਦਾ ਜਿਹੜਾ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ ਵੀ ਰੱਬ ਕਿਹੜਾ ਹੈਗਾ। ਮਹਾਰਾਜ ਕਹਿੰਦੇ ਉਹ ਐਸੇ ਵੀ ਮਤ ਵਾਲੇ ਹਨ ਜਿਨ੍ਹਾਂ ਦੀ ਬਾਲਕ ਅਵਸਥਾ ਵਿੱਚ ਹੀ, ਜਿਵੇਂ ਬੀਬੀਆਂ ਨੂੰ ਰਲੇਪਾ ਹੋ ਜਾਂਦਾ ਪਤੀ ਦੇ ਸਵਰਗਵਾਸ ਹੋ ਜਾਣ ਤੋਂ ਬਾਅਦ, ਇਹੋ ਜਿਹੀ ਹਾਲਤ ਉਹਨਾਂ ਜੀਵਾਂ ਦੀ ਬਣ ਜਾਂਦੀ ਹੈ।
ਬਿਨ ਪਿਰ ਧਨ ਕੁਮਲਾਣੀ,
ਕਹਿੰਦੇ ਪਤੀ ਤੋਂ ਬਿਨਾਂ ਘਰ ਵਾਲੀ ਬੀਬੀ ਔਰਤ ਪਤਨੀ ਕਮਲਾ ਜਾਂਦੀ ਹੈ, ਮੁਰਝਾ ਜਾਂਦੀ ਹੈ, ਉਹਦੀਆਂ ਆਸਾਂ ਤੇ ਪਾਣੀ ਫਿਰ ਜਾਂਦਾ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਤਿਗੁਰੂ ਦੀ ਹੋਂਦ ਨੂੰ ਮੰਨੇ ਤੋਂ ਬਿਨਾਂ ਜੇ ਤੇਰੀ ਬਿਰਤੀ ਇਸ ਵਾਲੇ ਪਾਸੇ ਤੁਰ ਪਈ, ਫਿਰ ਸੁਭ ਗੁਣਾਂ ਦੀ ਖੜਾਵਟ ਤੇਰੇ ਵਿੱਚ ਨਹੀਂ ਰਹੇਗੀ, ਮੁਰਝਾ ਜਾਵੇਗੀ।
ਬਾਬਾ ਮੈਂ ਵਾਰ ਦੇਵੇ, ਮੈਂ ਹਰ ਵਾਰ ਭਾਵੈ।
ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਹੇ ਸਤਿਗੁਰੂ ਪਾਤਸ਼ਾਹ ਜੀ, ਸਾਨੂੰ ਇਹੋ ਜਿਹਾ ਵਰ, ਇਹੋ ਜਿਹਾ ਪਤੀ ਪ੍ਰਾਪਤ ਹੋ ਜਾਵੇ ਜੋ ਸਾਨੂੰ ਸਾਡੇ ਮਨ ਨੂੰ ਵੀ ਤੇ ਤਨ ਨੂੰ ਵੀ ਭਾ ਜਾਵੇ।
ਕੀ ਬਲਰਾਮ ਜੀ,
ਉਹਦੇ ਤੋਂ ਬਲਹਾਰ ਵਾਰ ਨੇ ਫੇਰ ਨੇ ਜਾਈਏ, ਜਿਨ੍ਹਾਂ ਨੇ ਐਸਾ ਸਤਿਗੁਰੂ ਸਾਨੂੰ ਦੇ ਦਿੱਤਾ ਜਿਹੜਾ ਰਸਤੇ ਤੁਰਦਿਆਂ, ਕਾਰਜ ਕਰਦਿਆਂ, ਬਹਿੰਦਿਆਂ, ਸੁਣਦਿਆਂ, ਤੁਰਦਿਆਂ ਫਿਰਦਿਆਂ ਜਿਹਦਾ ਜਾਪ ਕਰ ਸਕਦੇ, ਆਰਾਧ ਕਰ ਸਕਦੇ, ਕੋਈ ਬੰਧਨ ਹੀ ਨਹੀਂ ਰੱਖਿਆ। ਮਹਾਰਾਜ ਇਹੋ ਜਿਹਾ ਵਰ ਸਾਨੂੰ ਦੇ ਦਿੱਤਾ, ਨਹੀਂ ਤੇ ਚੰਗਾ ਵਰ ਲੱਭਣ ਵਾਸਤੇ ਬੜੀਆਂ ਵੱਡੀਆਂ ਸਾਧ ਸੰਗਤ ਜੀ ਸੋਚਾਂ ਸੋਚਣੀਆਂ ਪੈਂਦੀਆਂ, ਬੜੀਆਂ ਕਈ ਵਾਰੀ ਕੀਮਤਾਂ ਤਾਰਨੀਆਂ ਪੈਂਦੀਆਂ, ਫਿਰ ਵੀ ਵਰ ਚੰਗੇ ਦਾ ਚੰਗਾ ਰਹਿੰਦਾ ਨਹੀਂ, ਉਹਨਾਂ ਵਿੱਚ ਵੀ ਦੇੜਾਂ ਪੈ ਜਾਂਦੀਆਂ। ਪਰ ਜੇ ਸਤਿਗੁਰੂ ਆਪ ਕਿਰਪਾ ਕਰਕੇ ਸਾਨੂੰ ਪਤੀ ਪਰਮੇਸ਼ਰ ਦਾ ਰਸਤਾ, ਭਉ ਭਗਤੀ ਦਾ ਰਸਤਾ ਗੁਰਬਾਣੀ ਨਾਲ ਜੋੜ ਲੈਣ, ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਉਸ ਅਕਾਲ ਪੁਰਖ ਤੋਂ ਬਲਹਾਰ ਜਾਈਏ, ਵਾਰ ਨਹੀਂ ਜਾਈਏ ਜੀ।
ਰਵ ਰਹਿਆ ਜੁਗ ਚਾਰ,
ਹੁਣ ਹਜ਼ੂਰ ਫਰਮਾਉਂਦੇ ਨੇ ਕਿ ਜਿਹੜਾ ਪਤੀ ਪਰਮਾਤਮਾ ਇਹ ਜਿੰਦ ਇਹ ਜੀਵ ਤੈਨੂੰ ਮਿਲਣਾ, ਹਰ ਬੀਬੀ ਚਾਹੁੰਦੀ ਹੈ ਮੇਰੇ ਪਤੀ ਦੀ ਉਮਰ ਲੰਮੀ ਹੋਵੇ। ਕਈਆਂ ਧਰਮਾਂ ਵਿੱਚ ਵਰਤ ਰੱਖੇ ਜਾਂਦੇ ਨੇ, ਗੁਰਮਤ ਦੇ ਵਿੱਚ ਤੇ ਅਰਦਾਸ ਹੀ ਹੈ ਭਾਈ, ਜਿੱਥੇ ਅਸੀਂ ਸਰਬੱਤ ਦਾ ਭਲੇ ਦੀ ਅਰਦਾਸ ਕਰਦੇ ਹਾਂ ਉੱਥੇ ਬੀਬੀਆਂ ਆਪਣੇ ਪਤੀ ਵਾਸਤੇ ਵੀ ਅਰਦਾਸ ਕਰਦੀਆਂ ਤੇ ਪਤੀ ਵੀ ਆਪਣੀ ਪਤਨੀ ਵਾਸਤੇ ਵੀ ਅਰਦਾਸ ਕਰਦਾ। ਇਹੋ ਜਿਹੇ ਗੁਰੂ ਕੇ ਪਿਆਰੇ ਪਤੀ ਵੇਖੇ ਹੈ ਜਿਹੜੇ ਬੜੀ ਅਣਥੱਕ ਮੌਕੇ ਦੇ ਸਮੇਂ, ਜਦੋਂ ਆਨੰਦ ਕਾਰਜ ਹੁੰਦਾ ਨਾ ਤੇ ਉਦੋਂ ਗੁਰੂ ਸਾਹਿਬ ਸਿੱਖਿਆ ਦਿੰਦੇ ਨੇ ਕਿ ਤੁਸੀਂ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਭਾਈ ਵੱਲ ਰਹਿਣਾ ਤੇ ਸਾਡਾ ਸੁਭਾਅ ਬਣ ਗਿਆ ਵੀ ਪਤਨੀ ਤਾਂ ਪਤੀ ਦੀ ਸੇਵਾ ਕਰੇ ਤੇ ਜੇ ਪਤਨੀ ਨੂੰ ਔਕੜ ਆ ਜਾਵੇ ਤੇ ਫਿਰ ਅਸੀਂ ਪਾਣੀ ਵੀ ਨਾ ਫੜਾਈਏ। ਨਹੀਂ ਭਾਈ, ਇਹ ਗੁਰਸਿੱਖਾਂ ਦਾ ਜੀਵਨ ਨਹੀਂ। ਇਹੋ ਜਿਹੇ ਗੁਰੂ ਕੇ ਪਿਆਰੇ ਸਿੱਖ ਵੇਖੇ ਨੇ ਜਿਹੜੇ ਨਿਤਨੇਮੀ ਵੀ ਪੂਰੇ, ਜਿਹੜੇ ਮਹਾਰਾਜ ਦੀ ਬਾਣੀ ਦਾ ਸਹਿਜ ਪਾਠ ਵੀ ਕਰਦੇ, ਗੁਰਮਤ ਵਿੱਚ ਵੀ ਅੰਮ੍ਰਿਤਧਾਰੀ ਤਿਆਰ ਪ੍ਰਤਿਆਰ, ਪਰ ਜੇ ਲੋੜ ਪਈ ਤਾਂ ਪਤਨੀ ਦੀ ਸਾਲਾਂ ਬੱਧੀ ਸੇਵਾ ਕਰਨ ਵਾਲੇ ਗੁਰੂ ਕੇ ਸਿੱਖ, ਸਾਰੀ ਸਾਰੀ ਰਾਤ ਜਾਗ ਕੇ ਦਵਾਈਆਂ ਦੇਣੀਆਂ, ਪਾਣੀ ਫੜਾਉਣਾ ਤੇ ਫਿਰ ਉਹਦੇ ਭਾਣੇ ਵਿੱਚ ਵੀ ਪ੍ਰਸੰਨ ਰਹਿਣਾ, ਲਾਂਭਾ ਨਹੀਂ ਦੇਣਾ। ਸਤਿਗੁਰੂ, ਅਸੀਂ ਬਾਣੀ ਪੜ੍ਹਦੇ, ਨਿਤਨੇਮ ਕਰਦੇ, ਅੰਮ੍ਰਿਤਧਾਰੀ ਤੇਰੇ ਸਿੱਖ ਹਾਂ, ਆਹ ਦੁੱਖ ਤੂੰ ਸਾਨੂੰ ਹੀ ਦੇਣਾ ਸੀ। ਨਹੀਂ ਭਾਈ, ਇਹ ਵੀ ਨਹੀਂ ਲਾਂਭਾ ਦੇਣਾ, ਉਹਦੇ ਭਾਣੇ ਵਿੱਚ ਸਹਿਜ ਵਿੱਚ ਪ੍ਰਸੰਨ ਰਹਿਣਾ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਇਹ ਜਿਉਂਦੇ ਜੀਵ ਤੈਨੂੰ ਜਿਹੜਾ ਪਤੀ ਦੇਣ ਲੱਗੇ ਆ ਨਾ, ਇਹਦੀ ਉਮਰ ਇੰਨੀ ਲੰਮੀ ਹੈ ਜਿਹੜਾ ਕਦੇ ਖਤਮ ਹੀ ਨਹੀਂ ਹੋਵੇਗਾ। ਇਸ ਵਾਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ, ਜਿਹੜੇ ਪਤੀ ਨਾਲ ਤੁਹਾਨੂੰ ਜੋੜ ਰਹੇ ਆ ਨਾ, ਰਵ ਰਹਿਆ ਯੁੱਗ ਚਾਰ, ਕਹਿੰਦੇ ਚਾਰਾਂ ਯੁੱਗਾਂ 'ਚ ਹੀ ਜਿਹੜਾ ਰਵਿਆ ਹੋਇਆ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ।
ਤੇ ਪਾਵਨ ਬਾਣੀ ਜਿਸ ਕੀ ਬਲ ਰਾਮ ਜੀਓ,
ਪਤਾਲ ਲੋਕ ਆਕਾਸ਼ ਲੋਕ ਤਿੰਨਾਂ ਹੀ ਭਾਣਾਂ ਦੇ ਵਿੱਚ ਜਿਹੜੀ ਜਿਨ੍ਹਾਂ ਦੀ ਬਾਣੀ ਪਰਾਪੂਰ ਲਵਾ ਲਾਭ, ਜਿਸ ਬਾਣੀ ਨਾਲ ਉਹਦੀ ਸ਼ਕਤੀ ਨਾਲ ਜਿਸਦਾ ਪ੍ਰਕਾਸ਼ ਭਰਿਆ ਹੋਇਆ ਹੈ।
ਪਾਵਨ ਕੰਤ ਰਵੈ ਸੁਹਾਗਣ,
ਹਜ਼ੂਰ ਫਰਮਾਉਂਦੇ ਨੇ ਜਿਹੜਾ ਤਿੰਨਾਂ ਭਵਨਾਂ ਦੇ ਵਿੱਚ ਹੀ ਆਕਾਸ਼ ਪਤਾਲ ਤੇ ਮਾਤਲੋਕ ਦੇ ਵਿੱਚ ਰਵਿਆ ਹੋਇਆ ਹੈ, ਕਹਿੰਦੇ ਇਹੋ ਜਿਹਾ ਕੰਤ ਮਿਲ ਜਾਏਗਾ, ਇਹੋ ਜਿਹਾ ਪਤੀ ਮਿਲ ਜਾਏਗਾ, ਇਹ ਮੇਰੀ ਜਿੰਦੇ ਮੇਰੇ ਮਨ ਉਸ ਪਤੀ ਨੂੰ ਆਰਾਮ ਨਾ ਕਰ, ਉਹਦੇ ਨਾਲ ਪ੍ਰੇਮ ਕਰ, ਝੂਠਿਆਂ ਦਾ ਖਹਿੜਾ ਛੱਡ।
ਗੁਣਵੰਤੀ ਦੂਰ,
ਹਲੇ ਵੀ ਏਡੇ ਵੱਡੇ ਪਰਮਾਤਮਾ ਦਾ ਜਿਹਦਾ ਏਡਾ ਵੱਡਾ ਪਸਾਰਾ, ਏਡੀ ਵੱਡੀ ਸ਼ਕਤੀ ਹੈ, ਸਰਵ ਸ਼ਕਤੀਮਾਨ ਹੈ, ਜੇ ਭਾਈ ਉਹਨੂੰ ਫੇਰ ਵੀ ਨਾ ਤੂੰ ਧਾਰਨ ਕੀਤਾ ਤੇ ਉਹਦਾ ਕਾਰਨ ਇੱਕੋ ਹੀ ਹੋਵੇਗਾ ਕਿ ਔਗਣਵੰਤੀ ਦੂਰੇ, ਜੇ ਤੇਰੇ ਵਿੱਚ ਔਗਣ ਹੀ ਰਹੇ ਨਾ, ਜੇ ਤੇਰੇ ਵਿੱਚ ਸਤਸੰਤੋਖ ਨਾ ਆਇਆ, ਸ਼ੁਭ ਗੁਣ ਨਾ ਆਏ, ਔਗਣਾਂ ਦੇ ਵਿੱਚ ਤੇਰੀ ਮਤ ਮੈਲੀ ਰਹੀ, ਫਿਰ ਉਸਦੀ ਪ੍ਰਾਪਤੀ ਨਹੀਂ ਹੋ ਸਕਣੀ।
ਜੈਸੀ ਆਸਾ ਤੈਸੀ ਮਨਸਾ,
ਉਹ ਇਹੋ ਜਿਹਾ ਪਤੀ ਹੈ ਜਿਹੋ ਜੀ ਮਨ ਵਿੱਚ ਇੱਛਾ ਹੋਵੇ ਉਹਦੀ ਪੂਰਤੀ ਕਰ ਦਿੰਦਾ ਹੈ, ਉਹਦੀ ਮਨਸ਼ਾ ਜਿਹੜੀ ਹੈ, ਜਿਹੜੀ ਮਨ ਦੇ ਵਿੱਚ ਇੱਕ ਉਮੰਗ ਪੈਦਾ ਹੋਣੀ ਨਾ, ਉਹ ਮਨਸ਼ਾ ਹੈ ਮਨ ਦੇ ਵਿੱਚੋਂ ਪੈਦਾ ਹੋ ਜਾਣੀ। ਤੇ ਜੈਸੀ ਆਸਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਵੀ ਗੁਰੂ ਕਾ ਸਿੱਖ ਆਸਾ ਧਾਰ ਕੇ ਆਉਂਦਾ, ਆਸਾ ਕੀ ਧਾਰੇਗਾ ਭਾਈ, ਕਿਉਂਕਿ ਜਦੋਂ ਜਿਹੋ ਜਿਹੇ ਉਹਦੇ ਵਿੱਚ ਸੁਭਾਅ ਹਨ, ਜਿਹੋ ਜਿਹੇ ਗੁਣ ਹਨ, ਜਿਹੋ ਜਿਹਾ ਉਹਦਾ ਆਚਰਣ ਹੈ, ਜਿਹੋ ਜਿਹੀ ਉਸਦੀ ਸੰਗਤ ਹੈ, ਜਿਹੋ ਜਿਹੇ ਗੁਰਸਿੱਖਾਂ ਨਾਲ ਮਿਲਾਪ ਹੈ, ਉਹੋ ਜਿਹੀ ਮਨ ਵਿੱਚ ਉਹ ਆਸਾ ਦੀ ਉਮੰਗ ਪੈਦਾ ਹੋਵੇ। ਗੁਰੂ ਕਿਸੇ ਖਾਉਣਗੇ ਕਿ ਮਹਾਰਾਜ ਕਿਰਪਾ ਕਰੀ ਸਾਨੂੰ ਗੁਰਸਿੱਖੀ ਬਖਸ਼ ਦੇਈ, ਮਹਾਰਾਜ ਕਿਰਪਾ ਕਰੀ ਆਪਣੇ ਨਾਮ ਦੀ ਦਾਤ ਬਖਸ਼ੀ, ਨਿਤਨੇਮ ਤੋਂ ਨਾ ਬਣ ਜੇ ਰਹਿ ਜਾਈਏ। ਇਹ ਦਾਤ ਮੰਗਣਗੇ, ਮੰਗਣ ਮੰਗ ਤਾਂ ਏਕਾ ਮੰਗ, ਨਾਨਕ ਜਾਤੇ ਪਰੈ ਪਰਾਗ, ਇਹ ਮੰਗਣਾ ਤਾਂ ਇੱਕੋ ਇੱਕ ਦਾਤ ਮੰਗਲਾ ਗੁਰੂ ਤੋਂ, ਜਿਹਦੇ ਪਿੱਛੇ ਸਭ ਕੁਛ ਹੀ ਤੈਨੂੰ ਮਿਲ ਜਾਣਾ ਹੈ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ, ਐਸੇ ਸਤਿਗੁਰੂ ਦੇ ਪਾਸੋਂ ਜਿਹੋ ਜੀ ਆਸਾ ਮਨ ਵਿੱਚ ਧਾਰੇਗਾ, ਸਤਿਗੁਰੂ ਜੀ ਉਹਦੀ ਪੂਰਤੀ ਕਰ ਦੇਣਗੇ।
ਰਹਿਆ ਪਰ ਪੂਰੇ,
ਉਹਦੀ ਸ਼ਕਤੀ ਦਾ ਕੋਈ ਅੰਤ ਹੀ ਨਹੀਂ, ਜਿਸ ਨਾਲ ਜੋਰ ਨਾ ਚੱਲੀ ਖਲੇ ਕੀ ਚੈ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਸਾਡੀ ਸ਼ਕਤੀ ਥੋੜੀ ਹੈ, ਕਈ ਗੱਲਾਂ ਸਾਡੇ ਤੋਂ ਨਹੀਂ ਹੋ ਸਕਦੀਆਂ, ਪਰ ਜਦੋਂ ਅਸੀਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਫਿਰ ਉਹਦੀ ਸ਼ਕਤੀ ਤਾਂ ਬੇਅੰਤੀ ਹੈ ਨਾ ਭਾਈ। ਇਸ ਵਾਸਤੇ ਉਹ ਤਾਂ ਭਾਈ ਸਾਰੀਆਂ ਥਾਵਾਂ ਤੇ ਲੋਕ ਪ੍ਰਲੋਕ ਵਿੱਚ ਪਰਿਪੂਰਨ ਹੈ ਉਸਦੀ ਸ਼ਕਤੀ।
ਹਰ ਕੀ ਨਾਰ ਸੋ ਸਰਬ ਸੁਹਾਗਣ,
ਪ੍ਰਮੋਦਨ ਕਿ ਭਾਈ ਜਿਹੜੀ ਹਰੀ ਪਰਮਾਤਮਾ ਦੀ ਜੀਵ ਰੂਪ ਉਸਤਰੀ ਪਤਨੀ ਹੈ ਨਾ, ਹਰ ਕੀ ਨਾਰ ਸਦਾ ਸੁਹਾਗਣ, ਤੇ ਉਹ ਭਾਈ ਕੇਵਲ ਇਸ जिंदगी तक नहीं, वो जिंदगी तो बाद भी आ शरीर खत्म हो जाने तो बाद भी उसका मिलाप उस जीव का जीव आत्मा का मिलाप सदीव रहेगा। वो तो सदा ही सुहागण हो जाएगी, निज घर समा जाएगी।
ब्रांड न
भाई क्योंकि ओदी जीव आत्मा दे विच जिहड़ा वेश सी जिहड़ा आचरण सी मैला होया ही नहीं, इस वास्ते कदे भी वह रंडी नहीं होवेगी, भाव ओदा पति कदे खत्म नहीं होवेगा क्योंकि पति वो परमात्मा नूं धारण कर लिया।
नानक मैं वारे साचा पावै
रहमत कर दियो सतगुरु। धन गुरु नानक साहब जी कृपा करते ने कि महाराज ऐसा साचा पति परमेश्वर साडे मन विच भा जावे, असी उहनूं भा जाइए।
युग युग प्रीतम तैसे
आप है प्रीतम मालिक, जुगा जुगंतरा विच उसदी जोत है, उसकी शक्ति है, उसका प्रकाश है, जिहो जिहा आप है सानू अपने विच ही भेद करके अपने वर्गा बना लवे।
बाबा लगन गणाए हम्पी वन्या,
लगन कढ़ाए जाते सी कि किहड़ा लगन चंगा है, सियाने लोगों तो लगन कढ़ाए जाते सी, ते हजूर फरमाउंदे ने इत्थे भी लगन कढ़ना है। बाबा लगन लगाए कहिंदे साडी लिव लग जाए, परमात्मा दे नाल लगन लग जाए साडी, ई साहा कढ़ाउणा है भाई। अगे साहे दा भी जिक्र करनगे, सतगुरु जी कहिंदे लगन की है, बाबा लगन लगाए हम्पी वन्या सौर है बलराम जी, कहिंदे लगन ए महाराज एहो जी लगन साडी लग जाए तेरे नाल, असी भी परलोक रूप सौरवे विच जाइए, उत्थे साडी भी जय जयकार होवे, परलोक दे विच भी महाराज असी सदा सुहागण रह के आदि दे आसरे, सानू कोई जम्मन मरन दा मुड़ के दुख ना लगे।
साहा हुकम रजाए
हुण हजूर फरमाउंदे ने साहा हुकम रजाए, साहा कढ़िया जांदा सी ते हजूर कहिंदे भाई जिहड़ा सदा गुरु दे हुकम विच अकाल पुरख दे हुकम विच रहना है, पत्नी ने पति दे हमेशा हुक्म विच रहना है, ते हजूर कहिंदे यही साहा है भाई, इह साहे नूं समझण दी जरूरत है, साहा हुक्म रजाए, ते जिहड़ा गुरु दी रजा विच हमेशा रहना है, दुख सुख समान समझना है, जो नर दुख में दुख नहीं मानना है, सुख सनेह और भय नहीं जाता, कंचन माटी मानना है।
सोना टले जो प्रभ करे बल राम जीओ,
भाई जे ते गुरसिखां दी पौ भगती दी रीत दे द्वारा तेरे मन विच ये टल भरोसा हो गया कि मैं उसदी रजा नूं मनना है, ते तेरी जिंदगी सौखी रहेगी, तेरे मन दी अवस्था ठीक रहेगी, ते नहीं ते भाई महाराज कहिंदे उहदा हुक्म टलना थोड़ी है, जो प्रभु सच्चे पातशाह जी का हुक्म है ना वह तो डल है, असी वो तो उल्ट भी चित्त नहीं चित्त लईए फिर करो टल जाएगा, हजूर फरमाउंदे टलना नहीं, इस वास्ते साहा हुक्म रजाए जो ना टला, जिहदा टलना ही नहीं कदे, उहदी रजा विच रहना ही उहदी प्रसन्नता है, उस पति की प्रसन्नता है, क्योंकि प्रभु ने जो अकाल पुरख वाहिगुरु ने करना है वह अटल होना है, इस वास्ते इस हुक्म नूं मन लैना, इस गुरु सच्चे पातशाह दे उपदेश नूं मन लैना, ते जिहने इह उपदेश दित्ता उहदे तों बलिहार जाइए जी।
किरत पया करतै कर पाया,
भाई जिहड़ी किरत पिछले कर्मां करके साडी पई होई है वह करते अकाल पुरख ने लिखी हुई है,
मेट न सकै कोई,
भाई जिहड़ी किरत करके परमात्मा नूं पा लिया ना उहनूं कोई मेट नहीं सकदा, कईआं दा सुभाअ हुंदा है किसी दा नुकसान करके काले आलम पढ़ी जाने, यतन करना मैं इहदा नुकसान कर दिया, मैं इहनूं अपने तों दूर कर दिया, इहदी सोभा क्यों हो गई, इहदी वडियाई क्यों हो गई, सतगुरु सच्चे पातशाह जी ने मोहर ला दित्ती ना, गुरु के सिख नहीं करते, पर आम मनुखा का यह सुभाव हुंदा है, सतगुरु पातशाह जी फरमाउंदे किरत पाया करते कर पाया, जिहड़ा करते ने किरत दी मुताबक सुभा वडियाई दे दित्ती ना वह नहीं मिट सकती, वह टाली नहीं सकती जिन्ना कोई मर्जी यतन कर लवे, इस करके महाराज सच्चे पातशाह जी फरमाउंदे किरत पाया करते कर पाया, मेट न सकै कोई, जिन हर मन वसिया से दर साचे, दर साचे सचियारा, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਕੋਈ ਮੇਟ ਹੀ ਨਹੀਂ ਸਕਦਾ। ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਹੈ ਕਿਸੇ ਦਾ ਭਲਾ ਵੇਖ ਕੇ ਮਨ ਵਿੱਚ ਪ੍ਰਸੰਨਤਾ ਹੋਣੀ ਚਾਹੀਦੀ ਹੈ। ਸਤਿਗੁਰੂ ਪਾਤਸ਼ਾਹ ਜੀ ਬੜੀ ਕਿਰਪਾ ਕੀਤੀ ਹੈ, ਇਸ ਗਰੀਬ ਦੇ ਉੱਪਰ ਵੀ ਰਹਿਮਤ ਕੀਤੀ ਹੈ, ਇਹਦੇ ਉੱਪਰ ਵੀ ਤੂੰ ਇੰਨਾ ਪਰਉਪਕਾਰ ਕਰ ਦਿੱਤਾ ਮਹਾਰਾਜ, ਪਰਾਇਆ ਵੇਖ ਕੇ ਵੀ ਮਨ ਵਿੱਚ ਪ੍ਰਸੰਨਤਾ ਹੋਣੀ, ਇਹ ਵੀ ਇੱਕ ਬਹੁਤ ਵੱਡਾ ਗੁਣ ਹੈ ਜੀ।
ਜਾਨੀ ਨਾਲ ਨਰ ਹੈ ਨਿਹ ਕੇਵਲ,
ਭਾਈ ਜਾਨੀ ਵੀ ਆਉਂਦੇ ਹਨ ਤੇ ਵਿਆਹ ਹੁੰਦਾ ਹੈ, ਤੇ ਹਜ਼ੂਰ ਫਰਮਾਉਂਦੇ ਹਨ ਕਿ ਜਾਨੀ ਕਿਹੜੇ ਆ, ਜਾਨੀ ਨਾਉ ਨਰ ਹੈ, ਨਾਮ ਜਪਣ ਵਾਲੇ ਨਰ ਮਨੁੱਖ ਉਹ ਭਾਈ ਜਾਨੀ ਹੈ, ਕਿਉਂਕਿ ਤੇਰੀ ਜਿੰਦ ਦਾ ਪਰਮਾਤਮਾ ਦੇ ਨਾਲ ਮੁਕਲਾਵਾ ਕਰਨ ਵਾਸਤੇ, ਵਿਆਹ ਕਰਨ ਵਾਸਤੇ ਵਿਚੋਲੇ ਵੀ ਹੁੰਦੇ ਨੇ ਤੇ ਜਾਨੀ ਵੀ ਹੁੰਦੇ ਆ, ਤੇ ਤੇਰੇ ਨਾਲ ਜਾਨੀ ਉਹ ਹੈ ਜਿਹੜੇ ਆਪ ਅੰਮ੍ਰਿਤ ਵੇਲੇ ਉੱਠਦੇ ਆ, ਵਾਹਿਗੁਰੂ ਦਾ ਨਾਮ ਜਪਦੇ ਆ, ਭਾਉ ਭਗਤੀ ਵਿੱਚ ਮਸਤ ਰਹਿੰਦੇ ਨੇ, ਕਹਿੰਦੇ ਉਹ ਨਰ ਨਿਹ ਕੇਵਲ, ਕਹਿੰਦੇ ਉਹ ਉਸ ਅਕਾਲ ਪੁਰਖ ਦੀ ਬਖਸ਼ਿਸ਼ ਜਿਹਨਾਂ ਨੂੰ ਪ੍ਰਾਪਤ ਹੈ,
ਰਵ ਰਹਿਆ ਤੇ
ਲੋਕੀ ਬਖਸ਼ਿਸ਼, ਕਹਿੰਦੇ ਜਿਹੜੇ ਤਿੰਨਾਂ ਲੋਕਾਂ ਦੇ ਵਿੱਚ ਰਵਿਆ ਹੋਇਆ ਪਰਮਾਤਮਾ ਹੈ,
ਮਾਏ ਨਿਰਾਸੀ ਰੇਵ ਸ਼ੁਨੀ।
ਤੇ ਹੁਣ ਸਤਿਗੁਰੂ ਜੀ ਦੇਖੋ ਕਿੱਡੀ ਵੱਡੀ ਕਿਰਪਾ ਕਰਦੇ ਨੇ, ਜਦੋਂ ਬੱਚੀ ਘਰ ਵਿੱਚੋਂ ਤੁਰਦੀ ਹੈ ਨਾ, ਤੇ ਬੱਚੀ ਦੀ ਮਾਂ ਗੱਲ ਲੱਗ ਕੇ ਰੋਂਦੀ ਆ, ਪ੍ਰੇਮ ਹੁੰਦਾ ਨਾ ਕਿ ਹੁਣ ਮੇਰੀ ਬੱਚੀ ਆਪਣੇ ਘਰ ਚੱਲੀ ਹੈ, ਤੇ ਉਹਦੇ ਗੱਲ ਲੱਗ ਕੇ ਮਾਤਾ ਵਿਰਲਾਪ ਕਰਦੀ ਹੈ,
ਬਾਲੀ ਬਾਲੈ ਹੇ ਤੇ।
ਪਰ ਬਾਅਦ ਵਿੱਚ ਕੀ ਹੁੰਦਾ, ਜਿਹੜੀ ਬੱਚੀ ਵੀ ਵਿਰਲਾਪ ਕਰਦੀ ਹੈ ਮਾਤਾ ਦੇ ਗੱਲ ਲੱਗ ਕੇ, ਬਾਲੀ ਬਾਲੈ ਹੇ ਤੇ, ਕਹਿੰਦੀ ਉਹ ਪਤੀ ਪਤੀ ਤੇ ਪਤਨੀ ਦਾ ਜਦੋਂ ਪ੍ਰੇਮ ਪੈ ਜਾਂਦਾ ਹੈ ਫਿਰ ਮਾਤਾ ਦਾ ਪਿਆਰ ਭੁੱਲ ਜਾਂਦਾ ਹੈ। ਇਸੇ ਤਰ੍ਹਾਂ ਜਿਹੜੀ ਜੜ ਤੇ ਚੇਤਨ ਮਾਇਆ ਹੈ ਉਹ ਜਦੋਂ ਸੋਚਦੀ ਹੈ ਕਿ ਇਹ ਤਾਂ ਪ੍ਰਭੂ ਭਗਤੀ ਵਿੱਚ ਹੀ ਲੱਗ ਗਏ, ਮੈਂ ਤਾਂ ਇਹਨਾਂ ਦੀ ਸੇਵਾ ਵਿੱਚ ਆਈ ਸੀ, ਮੇਰਾ ਖਹਿੜਾ ਹੀ ਛੱਡ ਦਿੱਤਾ, ਉਹ ਵਿਰਲਾਪ ਕਰਦੀ ਮਾਇਆ ਦਿਨ ਰਾਤ ਨੇੜੇ ਆਸੇ ਪਾਸੇ ਰਹਿੰਦੀ, ਜੜ ਵੀ ਤੇ ਚੇਤਨ ਮਾਇਆ ਵੀ, ਪਰ ਬਾਲੀ ਬਾਲਾ ਹੇਤੇ, ਜਿਹੜੀ ਜੀਵ ਰੂਪ ਇਸਤਰੀ ਹੈ ਉਹਦਾ ਪਤੀ ਪਰਮਾਤਮਾ ਦੇ ਨਾਲ ਇੰਨਾ ਪ੍ਰੇਮ ਪੈ ਗਿਆ ਕਿ ਉਹ ਸੋਨੇ ਨੂੰ ਵੀ ਮਿੱਟੀ ਸਮਝਦੇ ਨੇ, ਉਹ ਜੜ ਚੇਤਨ ਮਾਇਆ ਦੋਨਾਂ ਨੂੰ ਤਿਆਗ ਦਿੰਦੇ ਹਨ, ਤੇ ਇਹ ਮਾਇਆ ਦਾ ਵਿਰਲਾਪ ਹੀ ਰਹਿ ਜਾਂਦਾ ਹੈ, ਤੇ ਫਿਰ ਉਹ ਸਤਿਪੁਰਖਾਂ ਨੂੰ ਛੱਡ ਜਾਂਦੀ ਹੈ ਕਿਉਂਕਿ ਉਹਨਾਂ ਦਾ ਪਤੀ ਨਾਲ ਪ੍ਰੇਮ ਪੈ ਜਾਂਦਾ, ਮਾਇਆ ਦਾ ਪ੍ਰੇਮ ਫਿਰ ਫਿੱਕਾ ਪੈ ਜਾਂਦਾ ਹੈ।
ਨਾਨਕ ਸਾਚੋ ਸ਼ਬਦ ਸੁਖ ਮਹਿਲੀ,
ਫਰਮਾਉਂਦੇ ਉਹ ਸੱਚੇ ਸ਼ਬਦ ਦੇ ਵਿੱਚ ਸਹਿਜ ਮਹਿਲ ਨੂੰ ਪ੍ਰਾਪਤ ਕਰ ਲੈਂਦੇ ਹਨ,
ਹੋਰ ਚਰਣੀ ਪ੍ਰਭ ਚੇਤੇ,
ਪ੍ਰਭੂ ਦੇ ਚਰਨਾਂ ਨਾਲ ਲੱਗ ਕੇ, ਵਾਹਿਗੁਰੂ ਪ੍ਰਮਾਤਮਾ ਦੀ ਬਾਣੀ ਨਾਲ ਲੱਗ ਕੇ, ਗੁਰੂ ਕੀ ਬਾਣੀ ਦੁਆਰਾ ਪਰਮਾਤਮਾ ਨੂੰ ਚੇਤੇ ਕਰਦੇ ਹਨ,
ਬਾਬਲ ਦਿੱਤੜੀ ਦੂਰ,
ਹਜ਼ੂਰ ਫਰਮਾਉਂਦੇ ਹਨ ਕਿ ਭਾਈ ਐਸੀ ਕਿਰਪਾ ਕਰਦੇ ਹਨ। ਕਈ ਵਾਰ ਇਉਂ ਹੁੰਦਾ ਹੈ ਜੇ ਬੱਚੀ ਦਾ ਰਸਤਾ ਨੇੜੇ ਹੋ ਜਾਵੇ ਨਾ, ਤੇ ਬੇਸਮਝ ਬੱਚੀਆਂ ਫਿਰ ਆ ਕੇ ਬਾਰ ਬਾਰ ਪਿਤਾ ਨੂੰ ਮਾਤਾ ਨੂੰ ਪਤੀ ਦੇ ਔਗੁਣ ਹੀ ਦੱਸੀ ਜਾਣਗੀਆਂ, ਆਪਦੇ ਸੱਸ ਸਹੁਰੇ ਦੇ ਔਗੁਣ ਦੱਸੀ ਜਾਣਗੀਆਂ, ਉਹ ਝਮੇਲਾ ਪਾਈ ਰੱਖਦੀਆਂ, ਪਰ ਬਾਬਲ ਦਿੱਤੜੀ ਦੂਰ, ਤੇ ਸਾਡੇ ਬਾਬਲ ਨੇ ਪਰਮਾਤਮਾ ਨੇ ਸਾਡੀ ਜਿੰਦ ਦਾ ਜਦੋਂ ਰਿਸ਼ਤਾ ਕੀਤਾ ਨਾ, ਫਿਰ ਦੂਰ ਕਰ ਦਿੱਤਾ ਪ੍ਰਲੋਕ ਵਿੱਚ। ਮਹਾਰਾਜ ਦਾ ਐਸਾ ਸੁਭਾਅ ਹੈ ਕਿ ਮੁੜ ਕੇ ਆ ਕੇ ਬਾਰ ਬਾਰ ਜੰਮ ਕੇ ਮੁੜ ਕੇ ਆ ਕੇ ਨਾ ਲਾਮੇ ਦੇਵੇ ਕਿ ਮੈਨੂੰ ਆਹ ਸੁੱਖ ਨਹੀਂ ਦਿੱਤਾ, ਆਹ ਮੇਰੇ ਕੋਲ ਉੱਕੜੀ ਹੈ ਨਹੀਂ, ਆਹ ਧਨ ਹੈ ਨਹੀਂ, ਮੁੜ ਮੁੜ ਕੇ ਆ ਕੇ ਲਾਂਭਾ ਨਾ ਦੇਵੇ। ਜਿਹੜਾ ਰੋਜ਼ ਦਾ ਹੀ ਇਹ ਕਲੇਸ਼ ਪਾਈ ਰੱਖਦੀ ਹੈ ਜਿੰਦ, ਜਿਵੇਂ ਨੇੜ ਦੀਆਂ ਵਿਆਹੀਆਂ ਬੱਚੀਆਂ ਕਈ ਵਾਰੀ ਕਲੇਸ਼ ਪਾ ਲੈਂਦੀਆਂ ਨਾ, ਇਸ ਤਰ੍ਹਾਂ ਕਹਿੰਦੇ ਮਹਾਰਾਜ ਨੇ ਕਿਰਪਾ ਕੀਤੀ, ਬਾਬਲ ਦਿੱਤਰੀ ਦੂਰ, ਬਾਬਲ ਨੇ ਰਿਸ਼ਤਾ ਕਰ ਦਿੱਤਾ ਦੂਰ ਪ੍ਰਲੋਕ ਵਿੱਚ।
ਨਾ ਆਵੇ ਕਰ ਪਈਐ ਬਲਰਾਮ ਜੀਏ,
ਮੁੜ ਕੇ ਨਹੀਂ ਪ੍ਰਲੋਕ ਵਿੱਚ ਆਉਣਾ ਪੈਂਦਾ, ਜਦੋਂ ਸਹੁਰੇ ਘਰ ਚਲੀ ਗਈ ਪ੍ਰਲੋਕ ਚਲੀ ਗਈ, ਮੁੜ ਕੇ ਕਹਿੰਦੇ ਨਹੀਂ ਆਉਂਦੀਆਂ। ਕਈ ਬੀਬੀਆਂ ਇੱਥੋਂ ਆਪਾਂ ਵਿਦੇਸ਼ ਵਿੱਚ ਵਿਆਹ ਦਿੰਦੇ ਹਾਂ ਨਾ, ਤੇ ਉਹ ਸਾਰੀ ਜ਼ਿੰਦਗੀ ਮੁੜ ਕੇ ਆਉਂਦੀਆਂ ਹੀ ਨਹੀਂ, ਉੱਥੇ ਹੀ ਸੁੱਖ ਮੰਨਦੀਆਂ ਨੇ। ਸੋ ਸਤਿਗੁਰੂ ਜੀ ਫਰਮਾਉਂਦੇ ਨੇ ਜਦੋਂ ਇਹ ਜਿੰਦ ਦਾ ਵਿਆਹ ਪ੍ਰਲੋਕ ਵਿੱਚ ਕਰ ਦਿੱਤਾ, ਤੇ ਫਿਰ ਜੰਮ ਜੰਮ ਕੇ ਮਰਨਾ, ਮਰ ਮਰ ਕੇ ਜੰਮਣਾ, ਇਹ ਸਾਰਾ ਹੀ ਖਤਮ ਕਰ ਦਿੱਤਾ ਪਰਮਾਤਮਾ ਨੇ, ਵਾਹਿਗੁਰੂ ਨੇ, ਮੁੜ ਕੇ ਇਹਦੇ ਵਿੱਚ ਇਸ ਲੋਕ ਵਿੱਚ ਮੁੜ ਕੇ ਜੰਮ ਕੇ ਨਹੀਂ ਆਉਂਦੀਆਂ ਜੀਵ ਰੂਪ ਇਸਤਰੀਆਂ।
ਰਹਿਸੀ ਵੇਖ ਹਦੂਰ
ਸੋ ਰਹਿਸੀ ਵੇਖ ਹਦੂਰ ਸੋ ਰਹੱਸਮਨ ਵਿੱਚ ਪੈਦਾ ਹੁੰਦਾ ਸੀ ਹਦੂਰ ਦੇਖ ਕੇ ਸਾਨੂੰ ਦੇਖ ਕੇ ਪਤੀ ਪਰਮਾਤਮਾ ਨੂੰ
ਫਿਰ ਰਾਵੀ ਕਰ ਸੋਹੀਐ ਬਲਰਾਮ ਜੀਓ
ਫਿਰ ਫਿਰ ਰਾਵੀ ਪ੍ਰੇਮ ਦੇ ਨਾਲ ਉਸ ਪਰਮਾਤਮਾ ਪਤੀ ਨੂੰ ਰਾਮ ਨਾ ਕੀਤਾ ਉਹਦਾ ਜਪਣ ਕੀਰਤਨ ਕੀਤਾ ਉਹਦੀ ਭਾਉ ਭਗਤੀ ਕੀਤੀ ਉਹਦੀ ਬੰਦਗੀ ਕੀਤੀ ਉਹਦਾ ਸਿਮਰਨ ਕੀਤਾ ਉਸ ਪਰਮਾਤਮਾ ਤੋਂ ਬਲਹਾਰ ਜਾਈਏ ਜਿਨ੍ਹਾਂ ਨੇ ਸਾਨੂੰ ਇਹ ਸਮਾਂ ਦਿੱਤਾ ਮਨੁੱਖਾ ਜਨਮ ਦਾ
ਸਾਚੇ ਪਿਰ ਲੋੜੀ ਪ੍ਰੀਤਮ ਜੋੜੀ
ਭਾਈ ਉਸ ਵਾਹਿਗੁਰੂ ਨੇ ਸਾਡੀ ਇਹੋ ਜਿਹੀ ਜੋੜੀ ਬਣਾਤੀ ਜੀਵ ਦੀ ਤੇ ਇਸ ਦੀ ਪਤੀ ਤੇ ਪਰਮਾਤਮਾ ਦੀ ਪਤਨੀ ਤੇ ਪਰਮਾਤਮਾ ਦੀ ਜੀਵ ਇਸ ਦੀ ਐਸੀ ਜੋੜੀ ਬਣਾਈ ਸਾਚੇ ਪਿਰ ਲੋੜੀ ਉਸ ਸੱਚੇ ਪਰਮਾਤਮਾ ਦੇ ਦਰ ਤੇ ਜਦੋਂ ਇਹ ਅਰਦਾਸਾਂ ਕੀਤੀਆਂ ਉਹਦੇ ਨਾਲ ਜੁੜੇ ਤੇ ਫਿਰ ਉਸ ਪ੍ਰੀਤਮ ਮਾਲਕ ਨੇ ਐਸੀ ਜੋੜੀ ਬਣਾਈ
ਮਤ ਪੂਰੀ ਪਰਦਾਨੇ
ਇਸ ਤਰ੍ਹਾਂ ਉਸ ਵਾਹਿਗੁਰੂ ਨੇ ਸਾਨੂੰ ਪ੍ਰਭੂ ਪਤੀ ਦੇ ਨਾਲ ਜੋੜ ਦਿੱਤਾ ਸ਼ਬਦ ਨਾਲ ਜੋੜ ਦਿੱਤਾ ਤੇ ਪੂਰੀ ਮਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੇਸ਼ਠ ਮਤ ਪ੍ਰਧਾਨ ਤਾਂ ਮਤਲਬ ਸ੍ਰੇਸ਼ਠ ਮਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕਰ ਦਿੱਤੀ
ਸੰਯੋਗੀ ਮੇਲਾ ਥਾਨ ਸੁਹੇਲਾ
ਦੇਖੋ ਇਹ ਸੰਯੋਗ ਦੇ ਨਾਲ ਮੇਲਾ ਹੋਇਆ ਨਹੀਂ ਤਾਂ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕਰੰਗਾ ਕੀੜੇ ਪਤੰਗੇ ਸੱਪ ਠੂਏ ਬੰਦੇ ਆਏ ਨਾ ਤੇ ਹੁਣ ਬਣ ਗਏ ਮਨੁੱਖਾ ਜਨਮ ਵਿੱਚ ਮਨੁੱਖ ਬਣ ਗਏ ਕਹਿੰਦੇ ਸੰਯੋਗ ਦੇ ਨਾਲ ਮੇਲਾ ਹੋ ਗਿਆ ਥਾਨ ਸੁਹੇਲਾ ਸਾਧਸੰਗ ਜੀ ਇਹੋ ਜਿਹਾ ਥਾਨ ਮਿਲ ਸਕਦਾ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਇਹੋ ਜਿਹਾ ਸਥਾਨ ਮਿਲ ਜਾਵੇ ਜਿੱਥੇ ਗੁਰੂਆਂ ਦੀ ਧਰਤੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਅਸਲ ਵਿੱਚ ਜਿਹੜਾ ਨਿੱਜ ਸਰੂਪ ਦਾ ਸਥਾਨ ਹੈ ਪ੍ਰਮਾਤਮਾ ਦੇ ਚਰਨਾਂ ਵਿੱਚ ਉਹ ਜੇ ਜੀਵ ਨੂੰ ਮਿਲ ਜਾਵੇ
ਗੁਣਵੰਤੀ ਗੁਰ ਗਿਆਨੀ
ਉਹ ਭਾਈ ਗੁਣਵੰਤੀ ਦੇ ਗੁਣ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਕਿਵੇਂ ਗੁਣ ਪੈਦਾ ਹੋਏ ਗੁਰ ਗਿਆਨੀ ਗੁਰੂ ਦੇ ਗਿਆਨ ਦੁਆਰਾ ਗੁਰੂ ਦੀ ਜਦੋਂ ਇਹ ਮਨ ਵਿੱਚ ਧਾਰਨ ਕਰ ਲਿਆ ਨਾ ਗੁਰ ਕੀ ਮਤ ਤੂੰ ਲੋਹੇ ਇਆਨੇ ਭਗਤ ਬਿਨਾਂ ਬਹੁ ਡੂਬੇ ਸਿਆਣੇ ਕਹਿੰਦੇ ਫਿਰ ਇਹ ਗੁਣ ਪ੍ਰਾਪਤ ਹੋ ਗਏ
ਸਤ ਸੰਤੋਖ ਸਦਾ ਸੱਚ ਪੱਲੇ
ਸਭ ਗੁਣ ਆ ਗਏ ਫਿਰ ਕਹਿੰਦੇ ਹਮੇਸ਼ਾ ਹੀ ਫਿਰ ਕੀ ਪੱਲੇ ਵਿੱਚ ਰਹਿੰਦਾ ਹੈ ਸਤ ਸੰਤੋਖ ਉਹ ਹੋਰਨਾਂ ਪਤੀਆਂ ਵੱਲ ਬੀਬੀਆਂ ਨਹੀਂ ਤੱਕਦੀਆਂ ਉਹਨਾਂ ਦੇ ਮਨ ਵਿੱਚ ਸੱਤ ਵੀ ਆ ਕਦੇ ਆਪਣਾ ਸੱਤ ਨਹੀਂ ਭੰਗ ਹੋਣ ਦਿੰਦੀਆਂ ਤੇ ਸੰਤੋਖ ਰਹਿੰਦਾ ਅੱਧੀ ਰੋਟੀ ਵੀ ਮਿਲ ਗਈ ਉਹ ਵੀ ਵੰਡ ਕੇ ਛਕਣੀ ਹੈ ਇਹ ਸਦਾ ਹੀ ਉਹਨਾਂ ਦੇ ਮਨ ਵਿੱਚ ਸੱਚ ਪੱਲੇ ਰਹਿੰਦਾ ਕੋਈ ਗਲਤੀ ਵੀ ਹੋ ਜਾਵੇ ਤੇ ਪਤੀ ਨੂੰ ਸੱਚੀ ਗੱਲ ਦੱਸਣੀ ਤੇ ਇਹ ਜੀਵ ਰੂਪ ਇਸਤਰੀ ਨੂੰ ਮਹਾਰਾਜ ਨੇ ਸਮਝਾਇਆ ਭਾਈ ਸਤ ਸੰਤੋਖ ਵੀ ਰੱਖਣਾ ਗਲਤੀ ਵੀ ਹੋਵੇ ਤੇ ਗੁਰੂ ਘਰ ਆ ਕੇ ਪੰਜਾਂ ਪਿਆਰਿਆਂ ਦੇ ਸਨਮੁੱਖ ਸੱਚੀ ਗੱਲ ਦੱਸਣੀ ਹੈ ਲੁਕਾਉਣੀ ਨਹੀਂ ਹੈ ਹਮੇਸ਼ਾ ਸੱਚ ਨੂੰ ਪੱਲੇ ਬੰਨ ਕੇ ਰੱਖਣਾ ਹੈ
ਸੱਚ ਬੋਲੇ ਫਿਰ ਭਾਏ
ਸੱਚ ਬੋਲੇਗੀ ਫਿਰ ਵੱਡੀ ਤੋਂ ਵੱਡੀ ਅਵੱਗਿਆ ਹੋਣ ਤੋਂ ਵੀ ਪਤੀ ਮਾਫ਼ ਕਰ ਦੇਵੇਗਾ ਪਤੀ ਪਰਮਾਤਮਾ ਨੂੰ ਭਾ ਜਾਵਾਂਗੇ
ਨਾਨਕ ਵਿਛੋੜ ਨਾ ਦੁੱਖ ਪਾਏ
ਭਾਈ ਨਾ ਫਿਰ ਵਿਛੋੜਾ ਹੋਵੇਗਾ ਐਸੀ ਅਭੇਦਤਾ ਹੋ ਜਾਵੇਗੀ ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਨੇ ਐਸੀ ਅਭੇਦਤਾ ਹੋ ਜਾਵੇਗੀ ਕਦੇ ਵੀ ਵਿਛੋੜਾ ਨਹੀਂ ਹੋਵੇਗਾ
ਗੁਰਮਤ ਅੰਕ ਸਮਾਏ
ਦੁਆਰਾ ਪ੍ਰਭੂ ਦੇ ਨਾਲ ਐਸੀ ਉਹਨਾਂ ਦੇ ਵਿੱਚ ਭੇਦਤਾ ਦੀ ਸਮਾਈ ਹੋਵੇਗੀ ਕਿ ਜੰਮਣ ਮਰਨ ਦਾ ਦੁੱਖ ਹਮੇਸ਼ਾ ਵਾਸਤੇ ਖਤਮ ਹੋ ਜਾਵੇਗਾ ਸਾਧਸੰਗ ਜੀ ਸਤਿਗੁਰੂ ਨੇ ਬਖਸ਼ਿਸ਼ ਕਰਕੇ ਸ਼ਬਦ ਬਖਸ਼ਿਸ਼ ਕੀਤਾ ਸੀ ਸੋ ਧੰਨ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਅਵਤਾਰ ਦਿਹਾੜਾ ਹੈ ਸੰਖੇਪ ਵਿੱਚ ਬੇਨਤੀਆਂ ਕਰਨੀਆਂ ਹਨ ਸਾਧਸੰਗ ਜੀ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੰਜ ਸਾਹਿਬਜ਼ਾਦੇ ਸਨ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਸਨ ਜਦੋਂ ਸੰਗਤਾਂ ਨੇ ਬੇਨਤੀਆਂ ਕੀਤੀਆਂ ਸਤਿਗੁਰੂ ਜੀ ਘਰ ਵਿੱਚ ਸਾਹਿਬਜ਼ਾਦਾ ਆਇਆ ਕਿਰਪਾ ਕਰੋ ਆਪ ਨਾਮਕਰਨ ਕਰੋ ਗੁਰੂ ਨੇ ਬੜੀ ਕਿਰਪਾ ਕਰਕੇ ਸਾਹਿਬਜ਼ਾਦਾ ਦਿੱਤਾ ਹੈ ਤੇ ਮਹਾਰਾਜ ਕਹਿੰਦੇ ਭਾਈ ਨਾਮ ਤਾਂ ਤੁਸੀਂ ਰੱਖ ਦਿੱਤਾ ਜੇ ਗੁਰੂ ਨੇ ਦਿੱਤਾ ਤੇ ਇਹਦਾ ਨਾਮ ਗੁਰਦਿੱਤਾ ਹੀ ਹੋ ਗਿਆ ਫਿਰ ਗੁਰਦਿੱਤਾ ਨਾਮ ਰੱਖ ਦਿੱਤਾ ਮਹਾਰਾਜ ਛੇਵੇਂ ਪਾਤਸ਼ਾਹ ਨੇ ਸਾਰੀ ਵਿਚਾਰ ਹੋਰ ਹੀ ਸਕਦੀ ਹੈ ਪਹਿਲਾਂ ਹੀ ਬੇਨਤੀ ਕੀਤੀ ਸੰਖੇਪ ਵਿੱਚ ਬੇਨਤੀਆਂ ਕਰਾਂਗੇ ਬਾਬਾ ਗੁਰਦਿੱਤਾ ਜੀ ਦੇ ਘਰ ਵਿੱਚ ਦੋ ਸਾਹਿਬਜ਼ਾਦੇ ਦੋ ਸਪੁੱਤਰ ਹੋਏ, ਸਾਧ ਸੰਗਤ ਜੀ ਪਹਿਲੇ ਧੀਰਮਲ ਜੀ ਹੋਏ ਅਤੇ ਦੂਸਰੇ ਗੁਰੂ ਹਰਿਰਾਏ ਸਾਹਿਬ ਜੀ ਹੋਏ। ਸਤਿਗੁਰੂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਡਿਊਟੀ ਲਾਏ ਸੀ ਬਾਬਾ ਗੁਰਦਿੱਤਾ ਜੀ ਦੀ ਕੀਰਤਪੁਰ ਸਾਹਿਬ ਵਸਾਉਣ ਲਈ, ਆਪ ਮੋੜੀ ਗੱਡੀ ਮਹਾਰਾਜ ਨੇ ਅਤੇ ਕੀਰਤਪੁਰ ਸਾਹਿਬ ਵਸਾਉਣ ਦੀ ਸਾਰੀ ਜ਼ਿੰਮੇਵਾਰੀ ਬਾਬਾ ਗੁਰਦਿੱਤਾ ਜੀ ਦੀ ਸੀ। ਇਸ ਕਰਕੇ ਸਤਿਗੁਰੂ ਜੀ ਦਾ ਜਿਹੜਾ ਅਵਤਾਰ ਹੋਇਆ, ਸੋ ਮਾਘ ਸੁਦੀ 13 ਨੂੰ ਸਤਿਗੁਰੂ ਪਾਤਸ਼ਾਹ ਜੀ ਦਾ ਅਵਤਾਰ ਹੋਇਆ 1630 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ। ਬੜੀਆਂ ਖੁਸ਼ੀਆਂ ਹੋਈਆਂ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਹੀ ਸਨ, ਗੁਰਸਿੱਖ ਇੱਥੇ ਪਹੁੰਚੇ, ਮਹਾਰਾਜ ਨੂੰ ਆ ਕੇ ਬੇਨਤੀ ਕੀਤੀ, ਖਬਰ ਦਿੱਤੀ, ਸਤਿਗੁਰੂ ਜੀ ਆਪ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਿਸ਼ਾਂਤ, ਪਹਿਲਾਂ ਵੀ ਪੋਤਰਾ ਘਰ ਵਿੱਚ ਪੈਦਾ ਹੋਇਆ ਸੀ, ਪਰ ਸਤਿਗੁਰੂ ਜੀ ਜਾਣਦੇ ਨੇ ਕਿ ਇਹਨਾਂ ਨੇ ਸੱਤਵੇਂ ਸਰੂਪ ਵਿੱਚ ਸੇਵਾ ਨਿਭਾਉਣੀ ਹੈ। ਸਤਿਗੁਰੂ ਜੀ ਬੜੀਆਂ ਖੁਸ਼ੀਆਂ ਮਨਾਈਆਂ, ਇੱਥੇ ਸੰਗਤਾਂ ਨੂੰ ਬੜਾ ਪੁੰਨ ਦਾਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਗਰੀਬਾਂ ਦੀ ਮਦਦ ਕੀਤੀ, ਗਰੀਬਾਂ ਨੂੰ ਕੱਪੜੇ ਵੰਡੇ, ਧੰਨ ਦੌਲਤ ਦਿੱਤਾ, ਬਹੁਤ ਖੁਸ਼ੀਆਂ ਮਨਾਈਆਂ। ਅਤੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਕੀਰਤਪੁਰ ਸਾਹਿਬ ਜਾਂਦੇ ਨੇ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਹਿਬਜ਼ਾਦੇ ਵੱਲ ਤੱਕ ਕੇ ਬੜੇ ਭਵਿੱਖ ਤੇ ਬਚਨ ਕਹੇ ਮਹਾਰਾਜ ਸੱਚੇ ਪਾਤਸ਼ਾਹ ਨੇ। ਬੜੀ ਸੁੰਦਰ ਮਹਾਰਾਜ ਦਾ ਸਰੂਪ ਸੀ ਸੱਤਵੇਂ ਪਾਤਸ਼ਾਹ ਜੀ ਦਾ, ਉਹਦੇ ਪ੍ਰਤੀ ਵੀ ਬਚਨ ਕਹੇ। ਜਿਵੇਂ ਜਿਵੇਂ ਅਵਸਥਾ ਵਧੀ, ਸਰੀਰ ਜੋਬਣ ਵੱਲ ਜਾਣ ਲੱਗਾ ਅਤੇ ਸਤਿਗੁਰੂ ਜੀ ਇਹਨਾਂ ਦੀ ਪੜ੍ਹਾਈ ਆਪਣੀ ਦੇਖ ਰੇਖ ਵਿੱਚ ਕਰਾਈ, ਨਾਲ ਸ਼ਾਸਤਰ ਵਿੱਦਿਆ ਸਿਖਾਈ। ਸਤਿਗੁਰੂ ਜੀ ਬੜੇ ਸਹਿਜ ਸੁਭਾਅ ਵਿੱਚ ਰਹਿੰਦੇ ਸਨ ਸੱਤਵੇਂ ਪਾਤਸ਼ਾਹ ਜੀ, ਅਤੇ ਬੜੇ ਕੋਮਲ ਸੁਭਾਅ ਦੇ ਸਨ, ਪਰ ਸਰੀਰ ਬੜਾ ਸੁਡੌਲ ਸੀ, ਬੜਾ ਤਾਕਤਵਰ ਸੀ, ਅਭਿਆਸ ਕਰਦੇ ਸੀ, ਜੰਗੀ ਅਭਿਆਸ ਵੀ ਕਰਦੇ ਸਨ, ਯੁੱਧ ਅਭਿਆਸ ਵੀ ਕਰਦੇ ਸਨ, ਪਰ ਹਮੇਸ਼ਾ ਸਤਿਗੁਰੂ ਦੀ ਆਗਿਆ ਵਿੱਚ ਰਹਿੰਦੇ। ਸੋ ਸਤਿਗੁਰੂ ਪਾਤਸ਼ਾਹ ਦੀਆਂ ਕੁਝ ਘਟਨਾਵਾਂ ਐਸੀਆਂ ਹਨ ਜਿਹੜੀਆਂ ਸਾਨੂੰ ਹਮੇਸ਼ਾ ਹੀ ਸਿੱਖਿਆ ਦਿੰਦੀਆਂ ਹਨ। ਇੱਕ ਦਿਨ ਸੱਤਵੇਂ ਪਾਤਸ਼ਾਹ ਜੀ ਨੇ ਜੋ 900,000 ਬਾਗ ਲਵਾਇਆ ਨਾ ਕੀਰਤਪੁਰ ਸਾਹਿਬ ਦੇ ਵਿੱਚ, ਇਹ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਆਪ ਕਿਰਪਾ ਕੀਤੀ। ਬਾਗ ਲਵਾਉਣੇ, ਖੂਹ ਲਵਾਉਣੇ, ਲੰਗਰ ਲਵਾਉਣੇ, ਦਵਾਖਾਨੇ ਲਵਾਉਣੇ, ਇਹ ਮਨੁੱਖੀ ਸਹਾਇਤਾ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਵੱਡੇ ਪਰਉਪਕਾਰ ਕੀਤੇ ਨੇ। ਸੋ ਉਸ 900,000 ਬਾਗ ਦੇ ਵਿੱਚ ਕਦੇ ਕਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਇਆ ਕਰਦੇ। ਇੱਕ ਦਿਨ ਗਏ ਸੰਗਤਾਂ ਨਾਲ ਨੇ, ਸਤਿਗੁਰੂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜਾ ਰਹੇ ਨੇ ਅੱਗੇ ਅੱਗੇ, ਅਤੇ ਛੋਟੀ ਅਵਸਥਾ ਵਿੱਚ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦਾਦਾ ਗੁਰੂ ਦੇ ਪਿੱਛੇ ਜਾ ਰਹੇ ਨੇ। ਇਤਿਹਾਸ ਦੱਸਦਾ ਕਿ 100 ਕਲੀਆਂ ਵਾਲਾ ਚੋਲਾ ਪਾਇਆ ਹੋਇਆ ਸੀ, ਹਵਾ ਵਗੀ, ਹਵਾ ਦੇ ਨਾਲ ਜਿਹੜੇ ਰਸਤੇ ਦੇ ਆਸੇ ਪਾਸੇ ਕਿਆਰੀਆਂ ਸਨ ਉੱਥੋਂ ਤੱਕ ਚੋਲਾ ਉੱਡ ਉੱਡ ਕੇ ਜਾਵੇ, ਤੁਰੇ ਜਾਣ, ਤੁਰਦਿਆਂ ਤੁਰਦਿਆਂ ਚੋਲਾ ਕਲੀ ਅੜ ਗਈ, ਇੱਕ ਫੁੱਲ ਦੀ ਟਾਹਣੀ ਨਾਲ ਫੁੱਲ ਡਿੱਗ ਪਏ, ਪਰ ਉਹ ਆਪਣੇ ਧਿਆਨ ਵਿੱਚ ਹੀ ਜਾ ਰਹੇ ਨੇ। ਪਿੱਛੇ ਇੱਕ ਸੇਵਾਦਾਰ ਜਾ ਰਿਹਾ ਸੀ, ਉਹਨੇ ਦੇਖ ਲਿਆ ਕਿ ਫੁੱਲ ਟੁੱਟ ਗਏ ਨੇ, ਪਰ ਸੰਗ ਰਲਣਾ ਸੀ ਸਤਿਗੁਰੂ ਦੇ ਨਾਲ ਜਾ ਕੇ, ਇਸ ਕਰਕੇ ਕਾਹਲੀ ਕਾਹਲੀ ਚਲੇ ਗਏ। ਅਤੇ ਜਦੋਂ ਪਹਿਲਾਂ ਸਤਿਗੁਰੂ ਜੀ ਜਾ ਰਹੇ ਸਨ ਉਹ ਬੜੀਆਂ ਸਿਫਤਾਂ ਕਰ ਰਹੇ ਸਨ ਕਿ ਆਹ ਦੇਖੋ ਕਿੰਨੇ ਸੋਹਣੇ ਕੁਦਰਤ ਦੇ ਫੁੱਲ ਨੇ, ਕਿਵੇਂ ਮਾਲਾ ਵਿੱਚ ਪੋਏ, ਸੋਹਣੇ ਲੱਗਣਗੇ, ਇਹ ਤਾਦਕ ਬਚਨ ਕਰਦੇ ਸਨ। ਅਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਪਸ ਪਰਤੇ, ਜਿਨ੍ਹਾਂ ਫੁੱਲਾਂ ਦੀ ਮਹਾਰਾਜ ਨੇ ਮਹਿਮਾ ਕੀਤੀ ਸੀ ਉਹ ਕਿਆਰੀ ਤੋਂ ਬਾਅਦ ਡਿੱਗੇ ਪਏ ਟੁੱਟ ਕੇ, ਅਤੇ ਮਹਾਰਾਜ ਨੇ ਪੁੱਛਿਆ ਭਾਈ ਇਹ ਫੁੱਲ ਕਿਵੇਂ ਟੁੱਟ ਗਏ, ਹੁਣ ਕਿਸੇ ਨੂੰ ਪਤਾ ਨਹੀਂ ਸੀ, ਸਾਰੇ ਚੁੱਪ ਹੋ ਗਏ। ਪਰ ਜਿਹੜਾ ਗੁਰੂ ਕਾ ਸਿੱਖ ਸੇਵਕ ਪਿੱਛੇ ਆ ਰਿਹਾ ਸੀ ਨਾ, ਗੁਰੂ ਹਰਿਰਾਏ ਸਾਹਿਬ ਦੇ ਪਿੱਛੇ ਪਿੱਛੇ ਆ ਰਿਹਾ ਸੀ, ਉਹਨੂੰ ਪਤਾ ਸੀ, ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀ ਇਹ ਫੁੱਲ ਕਿਸੇ ਨੇ ਹੋਰ ਨਹੀਂ ਤੋੜੇ, ਇਹ ਤੁਹਾਡੇ ਪੋਤਰੇ ਦੀ ਚੋਲੇ ਦੀ ਕਲੀ ਵਿੱਚ ਚੜ ਗਿਆ, ਪਤਾ ਇਹਨਾਂ ਨੂੰ ਵੀ ਨਹੀਂ ਲੱਗਾ, ਇਹ ਫੁੱਲ ਟੁੱਟ ਗਏ। ਅਤੇ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਰਾਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੈਠ ਗਏ, ਜਿਹੜੇ ਟਾਹਣੀ ਨਾਲੋਂ ਫੁੱਲ ਟੁੱਟਿਆ ਸੀ ਨਾ ਤੇ ਥੋੜ੍ਹਾ ਪਾਣੀ ਸਿਮਦਾ ਨਾ, ਉਹਦੇ ਤੇ ਹੱਥ ਰੱਖਿਆ ਸਤਿਗੁਰੂ ਜੀ ਨੇ, ਤੇ ਸਤਿਗੁਰੂ ਜੀ ਉੱਠ ਖੜੇ ਹੋਏ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਪਦੇਸ਼ ਦਿੱਤਾ ਮਹਾਰਾਜ ਨੇ। ਦੇਖੋ ਜਿਹੜੀਆਂ ਚਾਰ ਯੁੱਧ ਲੜੇ, ਵੱਡੇ ਵੱਡੇ ਯੁੱਗ ਦੇ ਤਲਵਾਰ ਦੀ ਭੇਟ ਚੜਾਤੇ ਸਤਿਗੁਰੂ ਨੇ, ਪਰ ਫੁੱਲ ਟੁੱਟ ਗਿਆ ਤੇ ਮਨ ਵਿੱਚ ਵਿਰਾਗ ਹੈ। ਇੰਨਾ ਕੋਮਲ ਦਿਲ ਹੈ ਮਹਾਰਾਜ ਦਾ। ਕਹਿਣ ਲੱਗੇ ਸਾਹਿਬਜ਼ਾਦੇ ਨੂੰ ਕਿ ਜੇ ਚੋਲਾ ਪਾਉਣਾ ਨਾ ਤਾਂ ਚੋਲਾ ਧਾਰਨ ਕਰਨ ਦੀ ਰੀਤ ਵੀ ਸਿੱਖੋ, ਚੋਲਾ ਸਾਂਭਣ ਦੀ ਰੀਤ ਵੀ ਸਿੱਖੋ। ਕਹਿੰਦੇ ਤੇਰੀ ਡਿਊਟੀ ਤੋੜਨ ਦੀ ਨਹੀਂ, ਤੇਰੀ ਡਿਊਟੀ ਤਾਂ ਜੋੜਨ ਦੀ ਲਾਈ ਅਕਾਲ ਪੁਰਖ ਨੇ। ਹੁਣ ਗੱਲ ਇੱਥੇ ਸਾਧ ਜੀ ਗੱਲ ਇੱਥੇ ਫੁੱਲਦੀ ਨਹੀਂ ਸੀ, ਗੱਲ ਤਾਂ ਸੀ ਟੁੱਟੀਆਂ ਹੋਈਆਂ ਰੂਹਾਂ ਨੂੰ ਜੋੜਨਾ ਸੀ ਅਕਾਲ ਪੁਰਖ ਦੇ ਨਾਲ, ਪਰ ਇਸ ਰਮਜ ਨੂੰ ਤਾਂ ਗੁਰੂ ਹਰਿ ਸਾਹਿਬ ਸਮਝਦੇ ਸਨ। ਉਹਨਾਂ ਨੇ ਹੱਥ ਜੋੜੇ, ਸਤਿਗੁਰੂ ਜੀ ਗਲਤੀ ਹੋ ਗਈ, ਅਗਾਂਹ ਤੋਂ ਚੋਲਾ ਸੰਕੋਚ ਕੇ ਚੱਲਿਆ ਕਰਾਂਗਾ। ਸਾਰੀ ਉਮਰ ਮਹਾਰਾਜ ਸੋਲਾ ਚੋਲਾ ਫੜਕੀ ਤੁਰਦੇ ਰਹੇ, ਕਦੇ ਚੋਲਾ ਖੁੱਲਾ ਨਹੀਂ ਛੱਡਿਆ, ਅਸੀਂ ਹੁਕਮ ਮੰਨੇ ਆ। ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਜਾਣੀ ਜਾਣ, ਸਤਿਗੁਰੂ ਜੀ ਜਦੋਂ ਸਮਾਂ ਆ ਗਿਆ, 14 ਸਾਲ ਦੀ ਉਮਰ ਸੀ ਹਾਲੇ ਗੁਰੂ ਹਰਿ ਸਾਹਿਬ ਦੀ, ਜਦੋਂ 6ਵੇਂ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਬਖਸ਼ ਦਿੱਤੀ। ਉਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ ਸਨ, ਬਾਬਾ ਅਨਿਲ ਰਾਏ ਵੀ ਪਾਸ ਸਨ, ਬਾਬਾ ਸੂਰਜਮਲ ਜੀ ਗੁਰੂ ਕੇ ਸਾਹਿਬਜ਼ਾਦੇ ਨਾਲ ਸਨ, ਬਾਬਾ ਗੁਰਦਿੱਤਾ ਜੀ ਉਹਨੂੰ ਚੜ੍ਹਾਈ ਕਰ ਚੁੱਕੇ ਸੀ ਸਾਧ ਸੰਗਤ ਜੀ, ਤੇ ਨਾਲ ਸਭ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ ਕਿ ਇਹਨਾਂ ਨੂੰ ਗੁਰੂ ਸਰੂਪ ਸਮਝ ਕੇ ਸਾਰੇ ਜਾਣੇ ਨਮਸਕਾਰ ਕਰੋ। ਸਾਧ ਸੰਗਤ ਜੀ ਕਿੱਡੀ ਬਖਸ਼ਿਸ਼ ਸੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ 'ਤੇ, ਉਹ ਵੀ ਤਾਂ ਗੁਰੂ ਦੇ ਸਾਹਿਬਜ਼ਾਦੇ ਸਨ, ਪਰ ਮਹਾਰਾਜ ਦਾ ਹੁਕਮ ਮੰਨ ਕੇ ਤਿੰਨਾਂ ਹੀ ਸਾਹਿਬਜ਼ਾਦਿਆਂ ਨੇ ਸਭ ਤੋਂ ਪਹਿਲਾਂ ਉੱਠ ਕੇ ਨਮਸਕਾਰ ਕੀਤੀ, ਆਪਣੇ ਭਤੀਜੇ ਨੂੰ ਨਮਸਕਾਰ ਕੀਤੀ, ਗੁਰੂ ਰੂਪ ਸਮਝ ਕੇ ਲੇਸ ਮਾਤਰ ਵੀ ਮਨ ਵਿੱਚ ਸ਼ੰਕਾ ਨਹੀਂ ਰੱਖੀ। ਸਾਧ ਸੰਗਤ ਜੀ ਫਿਰ ਸੇਵਾ ਲੱਗੀ, ਸਤਿਗੁਰੂ ਪਾਤਸ਼ਾਹ ਜੀ ਆਪ ਗੁਰੂ ਸਾਹਿਬ ਜੀ ਜੋਤੀ ਜੋਤ ਸਮਾ ਗਏ, ਤੇ ਫਿਰ ਸੰਗਤ ਇਕੱਠੀ ਕਰਕੇ ਮਹਾਰਾਜ ਸੱਤਵੇਂ ਪਾਤਸ਼ਾਹ ਜੀ ਨੇ ਕਿਹਾ ਕਿ ਜਿਹੜੀ ਗੁਰੂ ਘਰ ਦੀ ਮਰਜ਼ਾਦਾ ਹੈ ਸਾਧ ਸੰਗਤ ਜੀ, ਉਹਨੂੰ ਪਰਪੱਕ ਕਰਨਾ ਹੈ, ਦ੍ਰਿੜ ਕਰਵਾਉਣਾ ਸੰਗਤਾਂ ਦੇ ਵਿੱਚ, ਜਿਹੜੀ ਪ੍ਰਥਾ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੋਰੀ ਹੈ, ਉਹਨੂੰ ਪਰਪੱਕਤਾ ਦੇ ਨਾਲ ਸੰਗਤਾਂ ਦੇ ਵਿੱਚ ਪ੍ਰਚਾਰਨਾ ਤੇ ਪਰਪੱਕ ਕਰਨਾ ਹੈ। 2200 ਘੋੜ ਸਵਾਰ ਯੋਧੇ ਬਹਾਦਰ ਮਹਾਰਾਜ ਨੇ ਹਮੇਸ਼ਾ ਆਪਣੇ ਨਾਲ ਰੱਖੇ, ਪਰ ਗੁਰੂ ਸਾਹਿਬ ਦਾ ਹੁਕਮ ਸੀ 6ਵੇਂ ਪਾਤਸ਼ਾਹ ਜੀ ਦਾ ਕਿ ਪੁਰਖਾ ਤੈਨੂੰ ਯੁੱਧ ਕਰਨ ਦੀ ਲੋੜ ਨਹੀਂ ਪਵੇਗੀ। ਸਤਿਗੁਰੂ ਨੇ ਯੁੱਧ ਨਹੀਂ ਲੜਿਆ ਕੋਈ, ਪਰ 2200 ਘੋੜ ਸਵਾਰ ਹਮੇਸ਼ਾ ਨਾਲ ਰੱਖਦੇ ਸਨ। ਸਾਧ ਸੰਗਤ ਜੀ ਐਸੀਆਂ ਕੁਝ ਪਿਰਤਾਂ ਪਾਈਆਂ ਮਹਾਰਾਜ ਨੇ, ਜਿੱਥੇ ਬਾਗ ਦੇ ਵਿੱਚ ਵੀ ਹੋਰ 9 ਲੱਖੇ ਬਾਗ ਦੇ ਵਿੱਚ ਚੰਗੇ ਚੰਗੇ ਫੁੱਲ ਬਗੀਚੇ ਬੂਟੇ ਫਲਦਾਰ ਫੁੱਲਦਾਰ ਲਾਏ, ਖੂਹ ਲਵਾਏ, ਦਵਾਖਾਨੇ ਬੜੇ ਵੱਡੇ ਲਵਾਏ। ਸਾਧ ਸੰਗਤ ਜੀ 1656 ਦੇ ਵਿੱਚ ਕਾਲ ਪੈ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਲੰਗਰ ਲਾਏ। ਇਹ ਪਹਿਲੀ ਵਾਰ ਨਗਾਰਾ ਸਤਿਗੁਰੂ ਪਾਤਸ਼ਾਹ ਜੀ ਨੇ 7ਵੇਂ ਪਾਤਸ਼ਾਹ ਜੀ ਨੇ ਲੰਗਰ ਵਿੱਚ ਨਗਾਰਾ ਲੰਗਰ ਵਰਤਣਾ ਨਾ ਤੇ ਨਗਾਰਾ ਵਜਾਉਂਦੇ ਸੀ ਕਿ ਦੂਰ ਦੁਰੇਡੇ ਤੱਕ ਆਵਾਜ਼ ਚਲੀ ਜਾਵੇ ਕਿ ਉਹ ਲੰਗਰ ਦਾ ਸਮਾਂ ਹੈ, ਜਿਸ ਨੂੰ ਵੀ ਕੋਈ ਭੁੱਖ ਲੱਗੀ ਹੈ ਲੰਗਰ ਦਾ ਚਾਹਵਾਨ ਹੈ ਗੁਰੂ ਕੇ ਲੰਗਰ ਵਿੱਚ ਆ ਕੇ ਲੰਗਰ ਛਕੇ। ਲੰਗਰ ਦੀ ਪਿਰਤ ਵਿੱਚ ਵੀ ਗੁਰਸਿੱਖਾਂ ਨੂੰ ਸਮਝਾਇਆ ਗੁਰਸਿੱਖੋ ਵਿਤਕਰਾ ਨਹੀਂ ਕਰਨਾ, ਲੰਗਰ ਇੱਕ ਸਾਰ ਵਰਤਾਉਣਾ ਹੈ ਤੇ ਲੰਗਰ ਦੇ ਵਿੱਚ ਭੇਟਾ ਵੀ ਚੜਾਉਣੀ ਹੈ। ਗੁਰਸਿੱਖ ਨੇ ਬੇਨਤੀ ਕੀਤੀ, ਮਹਾਰਾਜ ਜੇ ਘਰ ਵਿੱਚ ਖਾਣ ਜੋਗਾ ਹੀ ਆਟਾ ਹੋਵੇ ਦਾਣੇ ਹੋਣ ਤੇ ਫਿਰ ਲੰਗਰ ਵਿੱਚ ਸੇਵਾ ਕਿਵੇਂ ਕਰੀਏ। ਮਹਾਰਾਜ ਕਹਿੰਦੇ ਭਾਈ ਭਾਵੇਂ ਥੋੜ੍ਹੇ ਤੋਂ ਥੋੜ੍ਹਾ ਇੱਕ ਚੁਟਕੀ ਇੱਕ ਮੁੱਠੀ ਆਟਾ ਲਿਆਓ ਦਾਣੇ ਲਿਆਓ ਗੁਰੂ ਕੇ ਲੰਗਰ ਵਿੱਚ ਪਾਓਗੇ ਤੁਹਾਡੇ ਘਰ ਵਿੱਚ ਬਰਕਤ ਪਏਗੀ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਇਹ ਲੰਗਰ ਦੀ ਪ੍ਰਥਾ ਚਲਾਈ ਹੈ ਤੇ ਇਹ ਲੰਗਰ ਦੀ ਪ੍ਰਥਾ ਵਿੱਚ ਜਿੰਨਾ ਅਸੀਂ ਯੋਗਦਾਨ ਪਾਵਾਂਗੇ ਘਰ ਦੇ ਵਿੱਚ ਉਹ ਘਰ ਦੀਆਂ ਬਰਕਤਾਂ ਆਉਣਗੀਆਂ। ਇੱਕ ਚਿੜੇ ਦੀ ਵੀ ਸਾਖੀ ਆਉਂਦੀ ਹੈ ਕਿ ਗੁਰਸਿੱਖ ਦੇ ਘਰੋਂ ਇੱਕ ਚਿੜਾ ਜਿੱਥੇ ਦਾਣੇ ਸੁੱਕਣੇ ਪਾਉਂਦਾ ਸੀ ਨਾ ਉੱਥੋਂ ਚਿੜਾ ਲਿਆ ਕੇ ਗੁਰੂ ਕੇ ਲੰਗਰ ਵਿੱਚ ਪਾ ਦਿੰਦਾ ਸੀ, ਰਹੋ ਵਿਚਾਰ ਆਪ ਸਾਖੀ ਜਾਣਦੇ ਹੋਗੇ, ਸਮਾਂ ਇੰਨਾ ਨਹੀਂ ਹੈ। ਸਾਧ ਸੰਗਤ ਜੀ ਫਿਰ ਕਿਹਾ ਦਸਵੰਧ ਦੇਣਾ ਗੁਰੂ ਘਰ ਦੇ ਵਿੱਚ, ਦਸਵੰਧ ਜ਼ਰੂਰ ਦੇਣਾ ਤੁਹਾਡੇ 9 ਰੁਪਏ ਸਫਲੇ ਹੋਣਗੇ ਜੇ ਇੱਕ ਦਸਵਾਂ ਦਸ ਬਸਤੂਲੇ ਪਾਛੇ ਪਾਵੇ, ਏਕ ਬਸਤ ਕਾਰਨ ਬਖੋਟ ਗਵਾਵੇ। ਗੁਰੂ ਅਰਜਨ ਸਾਹਿਬ ਜੀ ਦਾ ਹੁਕਮ ਹੈ ਕਿ ਇਸ ਪਾਸੇ ਨਾ ਤੁਰ ਪਿਓ, ਦਸਵੰਧ ਜ਼ਰੂਰ ਦੇਣਾ। ਅਤੇ ਫਿਰ ਲੰਗਰ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਥਾ ਤੋੜ ਕੇ ਇੱਕ ਵਾਰੀ ਸੰਗਤ ਗੁਰੂ ਸਾਹਿਬ ਦੇ ਪਾਸ ਆਈ ਅਤੇ ਸਾਹਿਬ ਆਪ ਮਾਲਕ ਉੱਪਰ ਚੁਬਾਰੇ ਵਿੱਚ ਆਰਾਮ ਕਰ ਰਹੇ ਨੇ। ਸੰਗਤ ਨੇ ਥੱਲੇ ਆ ਕੇ ਚੁਬਾਰੇ ਦੇ ਨੇੜੇ ਸ਼ਬਦ ਪੜਿਆ ਉੱਚੀ ਉੱਚੀ, ਅਤੇ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੰਨਾਂ ਵਿੱਚ ਆਵਾਜ਼ ਪਾਈ ਗੁਰਬਾਣੀ ਦੇ ਸ਼ਬਦ ਦੀ। ਇੰਨੀ ਤੀਬਰਤਾ ਦੇ ਨਾਲ ਪਲੰਗ ਤੋਂ ਉੱਠੇ ਕਿ ਮੈਂ ਪਲੰਗ ਤੇ ਪਿਆ ਤੇ ਗੁਰੂ ਕੀ ਬਾਣੀ, ਗੁਰੂ ਕੇ ਸਿੱਖ ਥੱਲੇ ਪੜ ਰਹੇ ਨੇ। ਉਸ ਪਲੰਗ ਦਾ ਪਾਵਾ ਸਤਿਗੁਰੂ ਦੇ ਗੋਡੇ ਤੇ ਲੱਗਾ, ਖੂਨ ਵੀ ਨਿਕਲਿਆ, ਪਰ ਪ੍ਰਵਾਹ ਨਹੀਂ ਕੀਤੀ। ਉਸੇ ਤਰ੍ਹਾਂ ਸੰਗਤਾਂ ਨੂੰ ਮਿਲੇ ਜਾ ਕੇ, ਤੇ ਸੰਗਤਾਂ ਨੂੰ ਗੁਰਸਿੱਖ ਨੇ ਦੇਖ ਲਿਆ, ਮਹਾਰਾਜ ਆਪ ਹੀ ਤੇ ਪਹਿਲੇ ਸਰੂਪ ਵਿੱਚ ਬਾਣੀ ਰਚੀ, ਐਡੀ ਕੀ ਕਾਹਲੀ ਸੀ, ਉਹੀ ਬਾਣੀ ਗੁਰਸਿੱਖ ਪੜ੍ਹ ਰਹੇ ਸੀ ਨਾ, ਤੁਸੀਂ ਕਿਉਂ ਕਾਹਲੀ ਕੀਤੀ? ਮਹਾਰਾਜ ਕਹਿੰਦੇ ਭਾਈ ਨਹੀਂ, ਗੁਰਬਾਣੀ ਇੱਕ ਅਲਾਹੀ ਦਾਤ ਹੈ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਤਾਂ ਹੀ ਕਿਹਾ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਗੁਰੂ ਕੇ ਸਿੱਖੋ, ਜਿੰਨਾ ਗੁਰਬਾਣੀ ਦਾ ਸਤਿਕਾਰ ਕਰੋਗੇ, ਅਦਬ ਕਰੋਗੇ, ਉਹਨਾਂ ਤੁਹਾਡਾ ਦੁਨੀਆਂ ਵਿੱਚ ਅਦਬ ਹੋਵੇਗਾ, ਵੱਧ ਹੋਵੇਗਾ, ਸਤਿਕਾਰ ਹੋਵੇਗਾ। ਕਦੇ ਵੀ ਗੁਰਬਾਣੀ ਦਾ ਨਿਰਾਦਰ ਨਹੀਂ ਕਰਨਾ। ਨਿਰਾਦਰ ਤਾਂ ਕੀ ਕਰਨਾ, ਕਦੇ ਅਣਗਹਿਲੀ ਵੀ ਨਹੀਂ ਕਰਨੀ। ਗੁਟਕੇ ਪੋਥੀਆਂ ਦੇ ਉੱਪਰ ਧੋਤੇ ਹੋਏ ਰੁਮਾਲੇ ਦੇਣੇ ਆ, ਝਾੜਨੇ ਆ, ਗਰਦਾਦਿਕ ਨਹੀਂ ਪੈਣ ਦੇਣਾ। ਗੁਰੂ ਕੀ ਬਾਣੀ ਦਾ ਸਤਿਕਾਰ ਕਰਨਾ, ਅਦਬ ਕਰਨਾ। ਮਹਾਰਾਜ ਨੇ ਐਸੀ ਪਰਪੱਕਤਾ ਬਖਸ਼ੀ ਗੁਰੂ ਕੇ ਸਿੱਖਾਂ ਵਿੱਚ। ਸਾਧ ਸਿੰਘ ਜੀ, ਫਿਰ ਜਦੋਂ ਔਰੰਗਜ਼ੇਬ ਨੇ ਸੁਨੇਹਾ ਭੇਜਿਆ, ਕਿਉਂਕਿ ਪ੍ਰਿਥੀ ਨੇ ਜ਼ੋਰ ਲਾਇਆ ਸੀ ਨਾ ਕਿ ਗੁਰਗੱਦੀ ਦਾ ਮਾਲਕ ਤਾਂ ਮੈਂ ਬਣਨਾ ਸੀ, ਕਈ ਤਰ੍ਹਾਂ ਦੀਆਂ ਤੁਖਣਾਂ ਔਰੰਗਜ਼ੇਬ ਨੂੰ ਦਿੱਤੀਆਂ ਸਨ, ਅਤੇ ਇੱਕ ਦੋਹਰੀ ਨੀਤੀ ਵਰਤੀ ਕਿ ਗੁਰੂ ਹਰਿਰਾਇ ਸਾਹਿਬ ਨੂੰ ਸੱਦੋ ਦਿੱਲੀ ਦਰਬਾਰ ਵਿੱਚ, ਉਹਦੀਆਂ ਸ਼ਕਤੀਆਂ ਵੇਖੋ। ਗੁਰੂ ਘਰ ਵਿੱਚ ਸ਼ਕਤੀਆਂ ਦੀ ਕੋਈ ਘਾਟ ਨਹੀਂ ਹੁੰਦੀ, ਪਰ ਮਨ ਦੇ ਵਿੱਚ ਈਰਖਾ ਸੀ ਵੀ ਜੇ ਤੇ ਗੁਰੂ ਹਰਿਰਾਇ ਸਾਹਿਬ ਸ਼ਕਤੀ ਵਿਖਾਉਣਗੇ ਤੇ ਇਹ ਵੀ ਗੁਰੂ ਮਰਜ਼ਾਦਾ ਤੋਂ ਉਲਟ, ਜੇ ਨਹੀਂ ਵਿਖਾਉਣਗੇ ਤੇ ਔਰੰਗਜ਼ੇਬ ਆਪੇ ਇਹਨਾਂ ਨੂੰ ਖਤਮ ਕਰ ਦੇਵੇਗਾ। ਔਰੰਗਜ਼ੇਬ ਨੇ ਸੁਨੇਹਾ ਭੇਜਿਆ ਕਿ ਦਿੱਲੀ ਆਓ, ਗੁਰੂ ਘਰ ਦੀ ਮਹਿਮਾ ਦੱਸੋ, ਇੱਥੇ ਅਕਾਲ ਪੁਰਖ ਦੀਆਂ ਸ਼ਕਤੀਆਂ ਵਿਖਾਓ। ਤਦਕ ਸੁਨੇਹਾ ਭੇਜਿਆ, ਪਰ ਸਤਿਗੁਰੂ ਤਾਂ ਜਾਣਦੇ ਸਨ। ਇਸ ਵਾਸਤੇ ਸਤਿਗੁਰੂ ਜੀ ਨੇ ਜਿੰਨੇ ਧੰਨ ਗੁਰੂ ਨਾਨਕ ਸਾਹਿਬ ਦੀ ਵੰਸ਼ ਵਿੱਚੋਂ, ਬੇਦੀ ਵੰਸ਼ ਵਿੱਚੋਂ ਸਨ, ਤ੍ਰੇਣ ਤੇ ਭੱਲਿਆਂ ਦੀ ਵੰਸ਼ ਵਿੱਚੋਂ ਸਨ, ਸਿਆਣੇ ਸਿਆਣੇ ਗੁਰਸਿੱਖ ਹੋਰ ਵੀ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਸਨ, ਭਾਈ ਭਾਨਾ ਜੀ, ਇਹ ਤਦਕ ਸਾਰੇ ਗੁਰੂ ਕੇ ਸਿੱਖ ਇਕੱਠੇ ਕੀਤੇ ਤੇ ਸਲਾਹ ਮਸ਼ਵਰਾ ਕਰਨ ਲੱਗੇ ਵੀ ਕੀ ਕਰਨਾ ਚਾਹੀਦਾ ਆਪਾਂ ਨੂੰ। ਉਦੋਂ 15 ਕੁ ਸਾਲ ਦੀ ਉਮਰ ਸੀ ਰਾਮ ਰਾਏ ਦੀ, ਜਿਹੜਾ ਸੱਤਵੇਂ ਪਾਤਸ਼ਾਹੀ ਦਾ ਸਾਹਿਬਜ਼ਾਦਾ ਸੀ। ਉਹ ਸਭਾ ਵਿੱਚ ਆਇਆ, ਕਹਿੰਦੇ ਭਾਈ ਕੀ ਸੋਚ ਰਹੇ, ਬੜੇ ਸਿਆਣੇ ਸਿਆਣੇ ਲੋਕ ਬੈਠੇ ਹੋ, ਕੀ ਮਸਲਾ ਪੈ ਗਿਆ? ਦੱਸਿਆ ਕਿ ਔਰੰਗਜ਼ੇਬ ਨੇ ਸੱਦਿਆ ਤੇ ਉਹਦੀ ਆਹ ਮਨਸ਼ਾ ਹੈ। ਰਾਮ ਰਾਏ ਕਹਿੰਦੇ ਵੀ ਜਾਣਾ ਚਾਹੀਦਾ, ਜਿੱਥੇ ਜਾਏ ਬਿਨਾਂ ਸਰਨਾ ਹੀ ਨਹੀਂ, ਤੇ ਉੱਥੇ ਸੋਚ ਵਿਚਾਰ ਦੀ ਕਿਹੜੀ ਗੱਲ ਹੈ, ਜਾਣਾ ਚਾਹੀਦਾ। ਉਹਦੀ ਗੱਲ ਸੁਣ ਕੇ ਸਾਰੇ ਸਿਆਣੇ ਕਹਿੰਦੇ ਵੀ ਤੂੰ ਬਹੁਤਾ ਕਾਲਾ ਤੇ ਤੂੰ ਚਲੇ ਜਾ, ਤੈਨੂੰ ਚਲੇ ਜਾਣਾ ਚਾਹੀਦਾ। ਉਸ ਵਕਤ ਤੱਕ ਰਾਮ ਰਾਏ ਗੁਰੂ ਸਾਹਿਬ ਦਾ ਬਹੁਤ ਆਗਿਆਕਾਰੀ ਸੀ, ਆਏ ਗਏ ਸਿੱਖਾਂ ਦੀ ਸੇਵਾ ਕਰਦਾ ਸੀ। ਕਹਿੰਦੇ ਭਾਈ ਜੇ ਤੂੰ ਸਾਰੇ ਕਹੋਗੇ ਤਾਂ ਮੈਂ ਚਲਾ ਜਾਂਦਾ, ਪਰ ਮੈਨੂੰ ਬਖਸ਼ਿਸ਼ ਪਿਤਾ ਗੁਰੂ ਕਰਨ, ਮੈਨੂੰ ਥਾਪੜਾ ਦੇਣ, ਸ਼ਕਤੀਆਂ ਦੇਣ। ਉੱਥੇ ਗੱਲ ਸ਼ਕਤੀ ਦੀ ਹੈ, ਵਿਅਕਤੀ ਦੀ ਨਹੀਂ। ਕਹਿੰਦੇ ਕੋਈ ਨਹੀਂ, ਅਸੀਂ ਸਾਰੇ ਬੇਨਤੀ ਕਰਦੇ ਹਾਂ। ਸਤਿਗੁਰੂ ਸਾਹਿਬ ਨੂੰ ਬੇਨਤੀ ਕੀਤੀ, ਸਤਿਗੁਰੂ ਸਾਹਿਬ ਨੇ ਸ਼ਕਤੀਆਂ ਬਖਸ਼ੀਆਂ। ਇੱਕ ਗੱਲ ਕਹੀ ਕਿ ਗੁਰੂ ਘਰ ਦੀ ਬਾਣੀ ਵਿੱਚ, ਗੁਰੂ ਘਰ ਦੇ ਅਦਬ ਵਿੱਚ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਵਿੱਚ ਬੇਟਾ ਫਰਕ ਨਹੀਂ ਪੈਣ ਦੇਣਾ, ਤੇਰੀ ਰਸਨਾ ਤੇ ਅਸੀਂ ਬਸਾਂਗੇ, ਤੂੰ ਜੋ ਸ਼ਕਤੀ ਚਾਹੇ ਤੈਨੂੰ ਮਿਲੇਗੀ। ਰਾਮ ਰਾਏ ਗਿਆ, 72 ਸ਼ਕਤੀਆਂ ਵਿਖਾਈਆਂ, ਬਹੁਤ ਕੈਲ ਹੋ ਗਿਆ ਔਰੰਗਜ਼ੇਬ। ਤੇ ਔਰੰਗਜ਼ੇਬ ਦਾ ਦਰਦਬਾ ਦੇਖ ਕੇ ਕਿ ਇਹਨੇ ਸਮਾਧ ਵਰਗੇ ਸਾਧੂ ਵੀ ਕਤਲ ਕਰ ਦਿੱਤੇ, ਪਰ ਮੇਰੀਆਂ ਸ਼ਕਤੀਆਂ ਵੇਖ ਕੇ ਬੜਾ ਪ੍ਰਸੰਨ ਹੈ। ਤੇ ਹੁਣ ਅੰਦਰੋਂ ਅੰਦਰੀ ਸਾਂਝ ਪਾ ਲਈ, ਤੇ ਜਦੋਂ ਔਰੰਗਜ਼ੇਬ ਨੇ ਕਿਹਾ ਕਿ ਤੁਹਾਡੇ 'ਚ ਬੜੀਆਂ ਸ਼ਕਤੀਆਂ ਹੈ, ਆ ਸਾਡੇ ਕਾਜੀ ਮੁੱਲਾਂ ਦੇ ਵਿੱਚ ਉਨੀਆਂ ਸ਼ਕਤੀਆਂ ਨਹੀਂ, ਕਿਉਂਕਿ ਸ਼ਕਤੀਆਂ ਇਹੋ ਜਿਹੀਆਂ ਦਿਖਾ ਦਿੱਤੀਆਂ ਸਨ। ਕਿਹਾ ਸੀ ਕਿ ਇਹ ਬਾਕੀ ਦੀਆਂ ਸ਼ਕਤਾਂ ਤੁਸੀਂ ਆਪਣੇ ਕਾਜੀ ਤੋਂ ਦੇਖ ਲਓ, ਕਿਸੇ ਮੁੱਲਾਂ ਤੋਂ ਦੇਖ ਲਓ, ਉਹ ਨਹੀਂ ਸੀ ਦਿਖਾ ਸਕੇ। ਪਰ ਗੁਰੂ ਘਰ ਦੀ ਸੋਭਾ ਵੇਖ ਕੇ ਅਚਰਜ ਰਹਿ ਗਿਆ ਸੀ, ਅਖੀਰ ਨੂੰ ਕਿਸੇ ਨੇ ਹੋਰ ਦੁੱਖ ਨਾ ਦਿੱਤੀ ਉੱਥੇ। ਇਹ ਪ੍ਰਿਥੀ ਚੰਦ ਵਰਗੇ ਨੇ ਪਹਿਲਾਂ ਹੀ ਸਮਝਾਇਆ ਹੋਇਆ ਸੀ ਨਾ, ਕਹਿੰਦੇ ਗੁਰੂ ਨਾਨਕ ਸਾਹਿਬ ਨੇ ਬਾਣੀ ਲਿਖੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਹਦਾ ਕੀ ਅਰਥ ਹੈ, ਇਹ ਕਿਉਂ ਲਿਖਿਆ। ਰਾਮ ਰਾਏ ਇੱਥੇ ਟਪਲਾ ਖਾ ਗਿਆ। ਅਸਲ ਵਿੱਚ ਤੇ ਸਾਧ ਸੰਗਤ ਸਾਨੂੰ ਸਮਝਾਉਣਾ ਸੀ ਮਹਾਰਾਜ ਨੇ, ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੰਨੀਆਂ ਸ਼ਕਤੀਆਂ ਦਿੱਤੀਆਂ ਸੀ, ਕਬਰਾਂ ਦੀਆਂ ਮਿੱਟੀਆਂ ਲਿਆ ਕੇ ਇਹਨਾਂ 'ਚੋਂ ਬਣੇ ਹੋਏ ਬੱਠਲਾਂ ਵਿੱਚੋਂ ਰੂਹਾਂ ਨੂੰ ਬੁਲਾ ਕੇ ਦਿਖਾ ਸਕਦਾ ਸੀ ਰਾਮ ਰਾਏ, ਉਹਦੀ ਸ਼ਕਤੀ ਸੀਗੀ, ਔਰੰਗਜ਼ੇਬ ਦੀ ਤਸੱਲੀ ਕਰਾ ਸਕਦਾ ਸੀ, ਪਰ ਨਹੀਂ, ਮਤ ਫਿਰ ਗਈ ਤੇ ਕਹਿ ਦਿੱਤਾ ਵੀ ਤਾਂ ਭੁਲੇਖਾ ਲਿਖਣ ਵਾਲੇ ਨੂੰ ਲੱਗ ਗਿਆ, ਗੁਰੂ ਨਾਨਕ ਸਾਹਿਬ ਨੇ ਨਹੀਂ ਲਿਖਿਆ, ਉਹਨਾਂ ਨੂੰ ਤਾਂ ਲਿਖਿਆ ਮਿੱਟੀ ਬਈ ਮਾਣ ਕੀ ਪੇੜਾ ਪੀ ਘੁਮਿਆਰ। ਔਰੰਗਜ਼ੇਬ ਦੀ ਤਾਂ ਤਸੱਲੀ ਹੋ ਗਈ, ਪਰ ਸਿੱਖਾਂ ਨੂੰ ਪਤਾ ਲੱਗ ਗਿਆ। ਸਿੱਖਾਂ ਨੇ ਜਾ ਕੇ ਗੁਰੂ ਸਾਹਿਬ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਨੂੰ ਦੱਸ ਦਿੱਤਾ ਕਿ ਤੁਹਾਡੇ ਸਾਹਿਬਜ਼ਾਦੇ ਨੇ ਗੁਰੂ ਨਾਨਕ ਸਾਹਿਬ ਦੀ ਕਥਨ ਬਾਣੀ ਬਦਲ ਦਿੱਤੀ ਆ। ਜਦੋਂ ਪਤਾ ਲੱਗਾ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਕੀਆਂ ਸਿੱਖ ਸੰਗਤਾਂ ਇਕੱਠੀਆਂ ਕੀਤੀਆਂ, ਕਿਹਾ ਕਿ ਜਾਓ ਰਾਮ ਰਾਏ ਨੂੰ ਕਹਿ ਦਿਓ ਤੈਨੂੰ ਬੜੀਆਂ ਸ਼ਕਤੀਆਂ ਦਿੱਤੀਆਂ, ਤੇਰੀ ਬੜੀ ਜੈ ਜੈਕਾਰ ਹੋਈ ਦਿੱਲੀ ਦੇ ਵਿੱਚ, ਪਰ ਤੈਨੂੰ ਇੱਕੋ ਉਪਦੇਸ਼ ਦਿੱਤਾ ਸੀ ਕਿ ਗੁਰਬਾਣੀ ਤੇ ਨਾ ਤੇ ਸ਼ੰਕਾ ਕਰਨੀ ਹੈ ਤੇ ਨਾ ਗੁਰੂ ਕਾ ਸਿਧਾਂਤ, ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੀ ਬਦਲਣਾ, ਇਸ ਪਾਸੇ ਖਿਆਲ ਵੀ ਨਹੀਂ ਕਰਨਾ, ਪਰ ਤੂੰ ਹੁਣ ਗੁਰੂ ਨਾਨਕ ਸਾਹਿਬ ਦੀ ਬਾਣੀ ਬਦਲ ਦਿੱਤੀ। ਇਹ ਤੇ ਮਹਾਰਾਜ ਨੇ ਕਿਹਾ ਧੁਰ ਕੀ ਬਾਣੀ ਆਈ, ਇਹ ਤੇ ਕੋਈ ਕਲਮ ਚੁੱਕ ਸਕਦਾ ਹੈ, ਤੇਰੀ ਜ਼ਬਾਨ ਚੋਂ ਨਿਕਲ ਕਿਵੇਂ ਗਿਆ ਉਲਟ ਸ਼ਬਦ, ਜਾਂ ਹੁਣ ਜਿੱਧਰ ਨੂੰ ਮੂੰਹ ਚਲੇ ਜਾਈ, ਤੇਰਾ ਸਾਡੇ ਨਾਲ ਕੋਈ ਨਾਤਾ ਨਹੀਂ ਰਿਹਾ। ਏਡਾ ਲਾਇਕ ਪੁੱਤਰ ਸੀ, ਸਾਹਿਬਜ਼ਾਦਾ ਸੀ, ਇਹ ਨਹੀਂ ਸੀ ਕਿ ਬੇਸਮਝ ਸੀ ਉਹ, ਪਰ ਜਿੱਥੇ ਸਿਧਾਂਤ ਆ ਗਿਆ ਗੁਰੂ ਕੇ ਪਿਆਰਿਓ ਗੁਰਬਾਣੀ ਦਾ, ਮਹਾਰਾਜ ਨੇ ਸਾਹਿਬਜ਼ਾਦਾ ਤਿਆਗ ਦਿੱਤਾ ਵੀ ਜਾ ਮੇਰੇ ਮੱਥੇ ਨਾਲ ਲੱਗੀ। ਅੱਜ ਵੱਡੇ ਵੱਡੇ ਵਿਦਵਾਨ ਆਪਣੇ ਆਪ ਨੂੰ ਕੋਈ ਸੰਪਰਦਾਇਕ ਹੁੰਦੇ ਨੇ, ਕਈ ਵਿਦਵਾਨ ਘੁੰਮਦੇ ਨੇ, ਕਈ ਕੁਛ ਆਪਦੇ ਨਾਲ ਵਿਸ਼ਲੇਸ਼ਣ ਲਾ ਲੈਂਦੇ ਨੇ, ਚੱਕਦੇ ਨੇ ਕਲਮਾਂ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਕੋਈ ਬਿੰਦੀਆਂ ਲਾ ਦਿੰਦਾ, ਕੋਈ ਕਨੌੜੇ ਲਾ ਦਿੰਦਾ, ਕੋਈ ਥੱਲੇ ਸਾਧ ਸੰਗਤ ਜੀ ਵਿਸਰਾਮ ਲਾਈ ਜਾਂਦਾ, ਤੁਸੀਂ ਸੰਥਿਆ ਕਰਾਓ। ਸੰਥਿਆ ਕਰਾਉਣ ਦਾ ਕੀ ਅਰਥ ਰਹਿ ਗਿਆ ਭਾਈ, ਦੱਸ ਦਿਓ ਕਿ ਇੱਥੇ ਉਚਾਰਨ ਕਰਨ ਵੇਲੇ ਬਿੰਦੀ ਬੋਲਣੀ ਆ ਤਾਂ ਤੁਸੀਂ ਲਾ ਸਕਦੇ ਆ, ਕਿਸੇ 'ਚ ਹੈ ਹਿੰਮਤ ਕਿ ਉਹਨੂੰ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਮੁਆਫ ਕਰ ਦੇਣਗੇ, ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਕਲਮ ਚੁੱਕੇਗਾ। ਕਦੇ ਭੁੱਲ ਕੇ ਵੀ ਗੁਰੂ ਕੇ ਸਿੱਖ ਹੋ, ਆਪਾਂ ਤਾਂ ਗੁਰੂ ਕੇ ਸਿੱਖ ਹੈ, ਗੁਰੂ ਨੂੰ ਗੁਰੂ ਸਮਝਣਾ ਹੈ, ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹ ਜੀ ਨੇ ਜੋਤ ਤੇ ਫਿਰ ਗੁਰੂ ਹਰਿਰਾਜ ਸਾਹਿਬ ਦੀ ਹੁੰਦੀ ਨੀ ਵਿੱਚ, ਜਦੋਂ ਕਲਮ ਚੁੱਕਦੇ ਆ ਕਦੇ ਭੁੱਲ ਕੇ ਵੀ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਵੀ ਸਿੱਖਿਆ ਦਿੱਤੀ ਤੇ ਫਿਰ ਸਾਧ ਸੰਗਤ ਜੀ ਇੰਨੀਆਂ ਸਿੱਖਿਆਵਾਂ ਦੇ ਕੇ ਟੋਟਲ 31 ਸਾਲ ਦੀ ਉਮਰ ਸਤਿਗੁਰੂ ਜੀ ਨੇ ਬਤੀਤ ਕੀਤੀ ਇਸ ਸੰਸਾਰ ਦੇ ਵਿੱਚ। ਜਿਹੜੀ ਸਾਧ ਸੰਗਤ ਦੀ ਜਿਹੜੀ ਵਿਅਕਤੀਗਤ ਉਮਰ ਸੀ ਨਾ, ਉਹ ਸਿਰਫ 31 ਸਾਲ ਦੀ, ਤੇ ਛੋਟੀ ਉਮਰ ਵਿੱਚ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਕੇ 1661 ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ। ਸੋ ਬੜੀਆਂ ਵੱਡੀਆਂ ਸਿੱਖਿਆ, ਬੜਾ ਵਿਸ਼ਾਲ ਮਹਾਰਾਜ ਦਾ ਇਤਿਹਾਸ ਹੈ। ਸਾਧ ਸੰਗਤ ਜੀ ਆਪ ਕਿਤਾਬਾਂ ਚੋਂ ਪੜ੍ਹ ਸਕਦੇ ਆ, ਕਿਤੇ ਬਹੁਤਾ ਸਮਾਂ ਮਿਲੇ ਕਿਉਂਕਿ ਇੱਥੇ ਸਮੇਂ ਦੀ ਹੱਦ ਹੈ, ਸੀਮਿਤ ਵਿੱਚ ਸਮੇਂ ਸੀਮਿਤ ਵਿੱਚ ਹੀ ਰਹਿ ਕੇ ਬੇਨਤੀ ਕਰ ਸਕਦੇ ਹਾਂ। ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਏਡਾ ਵੱਡਾ ਇਤਿਹਾਸ ਹੈ ਕਿ ਸਾਨੂੰ ਉਹਨਾਂ ਨੇ ਬਹੁਤ ਵੱਡੀ ਸਿੱਖਿਆ ਗੁਰੂ ਕੇ ਲੰਗਰ ਦੀ, ਗੁਰੂ ਕੀ ਬਾਣੀ ਦੀ, ਨਿਤਨੇਮ ਦੀ, ਰਹਿਤ ਮਰਜ਼ਾਦਾ ਦੀ, ਰੋਜ਼ ਦੀ ਰਹਿਣੀ ਦੀ ਬੜੀ ਵੱਡੀ ਸਿੱਖਿਆ ਦਿੱਤੀ ਹੈ। ਤੇ ਲੰਗਰ ਵਿੱਚ ਖਾਸ ਕਰਕੇ ਕਿਹਾ ਕਿ ਭਾਈ ਜਿਹੜਾ ਗੁਰੂ ਕੀ ਸੰਗਤ ਦਾ ਇਕੱਤਰ ਕੀਤਾ ਲੰਗਰ ਆਪਣੇ ਘਰ ਲੈ ਜਾਏਗਾ ਨਾ, ਲੰਗਰ ਦੀ ਮਾਇਆ ਲੈ ਜਾਏਗਾ, ਕਹਿੰਦੇ ਉਹਦਾ ਆਪਣਾ ਘਰ ਦਾ ਲੰਗਰ ਤਬਾਹ ਹੋ ਜਾਏਗਾ। ਜਿਹੜਾ ਗੁਰੂ ਘਰ ਦੇ ਵਿੱਚੋਂ ਲਿਆ ਕੇ, ਆਪਣੇ ਘਰ ਵਿੱਚੋਂ ਲਿਆ ਕੇ ਗੁਰੂ ਕੇ ਘਰ ਵਿੱਚ ਪਾਏਗਾ, ਉਹਦੇ ਘਰ ਵਿੱਚ ਲਹਿਰਾਂ ਬਹਿਰਾਂ ਲੱਗਣਗੀਆਂ, ਬਰਕਤਾਂ ਪੈਣਗੀਆਂ। ਸੋ ਇਹ ਵੱਡੇ ਉਪਦੇਸ਼ ਦਿੱਤੇ। ਜਦੋਂ ਮਾਲਵੇ ਦੀ ਧਰਤੀ ਤੇ ਗਏ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੱਡੇ ਲੰਗਰ ਲਾਏ, ਖੂਹ ਲਾਏ, ਉੱਥੇ ਮਹਾਰਾਜ ਨੇ ਇਹ ਸਿੱਖਿਆ ਦਿੱਤੀ ਸੀ ਕਿ ਗੁਰੂ ਕੇ ਸਿੱਖੋ ਭੁੱਲ ਕੇ ਵੀ ਗੁਰੂ ਘਰ ਦੀ ਕਿਰਤ ਨੂੰ ਆਪਣੇ ਘਰ ਦੀ ਕਿਰਤ ਨਹੀਂ ਸਮਝਦਾ। ਤੇ ਅੱਜ ਤਾਂ ਅਸੀਂ ਗੁਰੂ ਕੀਆਂ ਗੋਲਕਾਂ ਹੀ ਚੱਕੀ ਜਾਂਦੇ ਹਾਂ, ਗੁਰੂ ਘਰ ਦਾ ਦਾਣਾ, ਗੁਰੂ ਘਰ ਦਾ ਘਿਓ, ਗੁਰੂ ਘਰ ਦੀਆਂ ਦਾਲਾਂ, ਕਿੱਧਰ ਨੂੰ ਜਾ ਰਹੇ ਆਪਾਂ? ਸਾਡੇ ਮਨ ਵਿੱਚ ਭੈ ਭਾਵਨੀ ਰਹੀ ਹੋਈ ਨਹੀਂ? ਨਹੀਂ ਭਾਈ, ਇਹ ਗੁਰੂ ਸਾਹਿਬ ਦੇ ਉਪਦੇਸ਼ ਨੂੰ ਆਪਾਂ ਧਾਰਨ ਕਰੀਏ, ਸਤਿਗੁਰੂ ਰਹਿਮਤ ਕਰਨ, ਆਪ ਹੀ ਕਿਰਪਾ ਕਰ ਦੇਣ। ਸ੍ਰੀ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਸਾਡੇ ਤੇ, ਬਖਸ਼ਿਆ ਕਰ ਦੇਣ, ਆਪਣੀ ਸਿੱਖਿਆ ਸਾਡੇ ਮਨ ਵਿੱਚ ਵਸਾ ਦੇਣ। ਆਪਾਂ ਤਾਂ ਹੱਥ ਜੋੜ ਕੇ ਬੇਨਤੀ ਕਰੀਏ, ਹਮਰੇ ਕਰਮ ਨਾ ਵਿਚਰੋ ਠਾਕੁਰ ਤੋਂ ਪੈਜ ਰੱਖੋ ਅਪਨੀਦੇ। ਮਹਾਰਾਜ ਤੁਹਾਡਾ ਸੁਭਾਅ ਹੈ ਜੋ ਸਰਨਿਆਂ ਦਾ ਤਿਸ ਕੰਠ ਲਾਵੇ, ਬਿਰਧ ਸਵਾਮੀ ਸੰਦਾ, ਰਹਿਮਤ ਕਰੋ ਸਾਡੇ ਤੇ। ਸਤਿਗੁਰੂ ਪਾਤਸ਼ਾਹ ਜੀ ਸਾਡੇ ਤੇ ਰਹਿਮਤ, ਅਸੀਂ ਗੁਰੂ ਕੇ ਸਿੱਖ ਬਣਾਂਗੇ ਨਾ, ਤੇ ਬੜੀਆਂ ਵੱਡੀਆਂ ਜੇ ਰਾਮ ਰਾਜ ਨੂੰ ਸ਼ਕਤੀਆਂ ਦਿੱਤੀਆਂ ਮਹਾਰਾਜ ਨੇ, ਤੇ ਆਪਾਂ ਵੀ ਤਾਂ ਗੁਰੂ ਕੇ ਸਿੱਖ ਹੈ, ਗੁਰੂ ਕੇ ਪੁੱਤਰ ਹਾਂ, ਕਲਗੀਧਰ ਮਹਾਰਾਜ ਨੇ ਆਪਾਂ ਨੂੰ ਪੁੱਤਰ ਬਣਾਇਆ ਹੈ। ਅੱਜ ਕੀ ਨਹੀਂ ਹੋ ਰਿਹਾ ਆਪਣੇ ਨਾਲ? ਸਾਧ ਸੰਗਤ ਜੀ, ਗੁਰੂ ਕਾ ਸਿੱਖਾਂ ਦਾ ਜੱਥਾ ਜਾਣਾ ਹੋਵੇ ਨਾ, ਤੇ ਆਮ ਬੰਦੇ ਦੀ ਗੱਲ ਨਹੀਂ, ਅਕਾਲ ਤਖ਼ਤ ਦੇ ਜਥੇਦਾਰ ਨੂੰ ਬਾਰਡਰ ਤੇ ਰੋਕ ਦਿੱਤਾ ਜਾਂਦਾ ਵੀ ਤੂੰ ਆਪਦੇ ਸ਼ਹੀਦਾਂ ਦਾ ਦਿਨ ਮਨਾਉਣ ਨਹੀਂ ਜਾ ਸਕਦਾ। ਕਿਹੜੇ ਪਾਸੇ ਬੈਠੇ ਆਪਾਂ? ਕੋਈ ਮੁੜਕੇ ਵਿਚਾਰ ਹੀ ਨਹੀਂ। ਸਾਨੂੰ ਇਹ ਤੇ ਵਿਚਾਰਨਾ ਪਏਗਾ ਕਿ ਕਿੱਥੇ ਖੜੇ ਅਸੀਂ, ਕਿੰਨਾ ਲੋਕਾਂ ਨਾਲ ਸਾਡਾ ਵਾਹ ਪਿਆ ਹੈ। ਸਾਧ ਸੰਗਤ ਜੀ, ਜਿਹਨੂੰ ਅੰਨਦਾਤੇ ਕਹਿੰਦੇ ਸੀ, ਉਹ 6-6 ਮਹੀਨਿਆਂ ਦੇ ਸੜਕਾਂ ਤੇ ਬੈਠੇ ਨੇ, ਕੋਈ ਸਾਰ ਲੈਣ ਨੂੰ ਤਿਆਰ ਨਹੀਂ। ਪਰ ਇਹ ਯਾਦ ਰੱਖਿਓ ਕਿ ਇਹ ਜੋ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਸੰਦੇਸ਼ ਹੈ ਕਿ ਉਹ ਅਸੀਂ ਉਹ ਬੈਠੇ ਹਾਂ ਜਿਹੜੇ ਸੜਕਾਂ ਤੇ ਬੈਠੇ ਹਾਂ ਨਾ, ਉੱਥੇ ਵੀ ਆਪਾਂ ਹੀ ਬੈਠੇ ਹਾਂ। ਇਹ ਨਾ ਕਿ ਅਸੀਂ ਆਰਾਮ ਨਾਲ ਆਪਣੇ ਘਰਾਂ ਵਿੱਚ, ਆਪਣੀਆਂ ਕੋਠੀਆਂ ਵਿੱਚ, ਆਪਣੇ ਗੱਦਿਆਂ ਤੇ ਸੌਂ ਲਈਏ। ਨਹੀਂ, ਖਿਆਲ ਰੱਖੋ ਉੱਥੇ ਵੀ, ਮਗਰ ਹਰ ਤਰ੍ਹਾਂ ਦੀ ਮਦਦ ਕਰਨ ਨੂੰ, ਹਰ ਤਰ੍ਹਾਂ ਦਾ ਉਹਦੇ ਵਿੱਚ ਯੋਗਦਾਨ ਪਾਉਣ ਨੂੰ, ਤੇ ਨਾਲ ਨਾਲ ਅਰਦਾਸ ਕਰੀਏ ਸਤਿਗੁਰੂ ਜੀ ਰਹਿਮਤ ਕਰਨ, ਫਤਿਹ ਬਖਸ਼ਣ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਿੱਖੀ ਕਿਸਾਨਾਂ ਦੇ ਸੰਘਰਸ਼ ਨੂੰ ਵੀ, ਤੇ ਸਿੱਖ ਕੌਮ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੋ ਜਿਹੀ ਆਜ਼ਾਦੀ ਬਖਸ਼ਣ ਕਿ ਆਪਣੇ ਜਿੱਥੇ ਅਸੀਂ ਸਭ ਦਾ ਭਲਾ ਮੰਗਦੇ ਹਾਂ, ਕਿਸੇ ਦਾ ਬੁਰਾ ਨਹੀਂ ਮੰਗਦੇ, ਹਰ ਕੌਮ ਆਪਣੇ ਸ਼ਹੀਦਾਂ ਦੇ, ਆਪਣੇ ਪੀਰਾਂ ਦੇ, ਫਕੀਰਾਂ ਦੇ, ਆਪਣੇ ਅਵਤਾਰਾਂ ਦੇ ਦਿਹਾੜੇ ਮਨਾਉਣ। ਪਰ ਸਾਡੇ ਤੇ ਪਾਬੰਦੀਆਂ ਕਿਉਂ? ਮਹਾਰਾਜ ਨੂੰ ਕਿਰਪਾ ਕਰਨ ਵਾਸਤੇ ਅਰਦਾਸ ਬੇਨਤੀ ਕਰੀਏ, ਮਹਾਰਾਜ ਇਹੋ ਜਿਹੀ ਸਾਨੂੰ ਸ਼ਕਤੀ ਬਖਸ਼ੋ, ਇਹੋ ਜਿਹੀ ਫਿਜ਼ਾ ਬਖਸ਼ੋ ਜਿਹਦੇ ਵਿੱਚ ਅਸੀਂ ਵੀ, ਇਹ ਤੁਹਾਡੀ ਪੈਦਾ ਕੀਤੀ ਹੋਈ ਖਾਲਸਾ ਕੌਮ ਵੀ ਆਪਣੇ ਸ਼ਹੀਦਾਂ ਦੇ ਦਿਹਾੜੇ ਆਜ਼ਾਦੀ ਨਾਲ ਮਨਾ ਸਕੇ। ਇਹੋ ਜਿਹੀ ਰਹਿਮਤ ਵਾਸਤੇ ਆਪਾਂ ਵੀ ਅਰਦਾਸ ਬੇਨਤੀ ਕਰੀਏ। ਸਾਧ ਸੰਗਤ ਜੀ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਹਰ ਬੁੱਧਵਾਰ, ਵੀਰਵਾਰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੁੰਦਾ। ਹੋਰ ਬਹੁਤ ਸਾਰੀਆਂ ਸੰਪਰਦਾਵਾਂ ਬਾਕੀ ਦੇ ਤਖ਼ਤ ਸਾਹਿਬਾਨਾਂ 'ਤੇ, ਇਤਿਹਾਸਕ ਸਥਾਨਾਂ 'ਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਵਾਂ ਥਾਵਾਂ 'ਤੇ ਅੰਮ੍ਰਿਤ ਸੰਚਾਰ ਹੁੰਦਾ ਹੈ। ਅਤੇ ਭਾਈ, ਆਪਾਂ ਨੂੰ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ। ਅਖੀਰ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਹਰਿਰਾਜ ਸਾਹਿਬ ਜੀ ਦਾ ਕੋਟਾਂ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਆਪ ਬਖਸ਼ਿਸ਼ ਕਰਕੇ ਸੰਗਤਾਂ ਦੇ ਦਰਸ਼ਨ ਕਰਵਾਏ ਹਨ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਸੇਵਾਦਾਰਾਂ ਦਾ ਧੰਨਵਾਦ ਹੈ। ਭਾਈ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸਤ ਸੰਤੋਖ ਸਦਾ ਸੱਚ ਪੱਲੈ, ਸੱਚ ਬੋਲੈ ਪਿਰ ਭਾਰ, ਨਾਨਕ ਰੇਸ਼ੁਰ ਨਾਨਕ ਪਾ।